गुरु गोविंद सिंह महाराज जी ने भाई बहलो दी जो अंश वंश है जिन्हों से कहने भगता भाई का ते इना दे महाराज जी ने इलाके विच जाके अपने चरण पाए। जिथे महाराज जी ने आसन लगाए घोड़ा रोकिया सेवादार ने सतगुर पातशाह नूं थले उतारिया अपने अगे हाथ रख के ते महाराज जी ने उन्हां हथां ते रकाब तो चरण थले टिकाए सोहणे गिलम गलीचे विछा के उस उत्ते महाराज जी सब नूं दर्शन देण लगे। आले दुआले वेखिया महाराज जी ने नेड़े ही कोई खून लवा रहा सी। पुछिया महाराज जी ने किसी प्यारे तो खून कौन लवा रहा है, यह किदा पिंड है, यह किदा घर है। वह जिमीदार कहन लगा जी ये भाई भगता जी हैं, भाई ये भगता जी खून लवा रहे हैं। यह सुन के महाराज जी ने वचन उचारिया दम लगन पातशाह दे साबून गरां दा नाओ। यह जो अखाण उचारी कईयां नूं समझ ना आई, कई गुरसिख कहन लगे महाराज इहदा की भाव है, खोलो तो सही। गुरु पातशाह कहन लगे सुनो प्यारे, साडा एक प्यारा सिख सी पंजवें पातशाह वेले धन गुरु अर्जन देव महाराज का सेवक सी भाई बहलो। अगे भाई बहलो का पोतरा होया भाई भगता जी, एक लाहौर का प्यारा सी जिहदा नाम सी रामू। वह रामू मुगलों का दीवान सी ते उहदे घर एक बेटी सी। कुदरती उहदी बेटी नूं किसी प्रेत ने ग्रस लिया, उहदी रूह विच प्रवेश कर गया। उहने बड़े इलाज कराए पर किसी तो इलाज ना होया। अखीर ते पता लग्या उहनूं वी गुरु नानक महाराज दे घर जाइए, उहनां दे घर साडी बाह फड़ी जाएगी, उत्थे किसी भूत प्रेत का साया नहीं हुंदा, उत्थे बाणी का प्रताप है। ਇਹ ਇੱਛਾ ਧਾਰ ਕੇ ਰਾਮੂ ਅਨੰਦਪੁਰ ਸਾਹਿਬ ਪਹੁੰਚਿਆ ਹੈ। ਉੱਥੇ ਗੁਰੂ ਕੇ ਸਿੱਖ ਪਿਆਰੇ ਬੈਠੇ ਸਨ, ਉਹਨਾਂ ਵਿੱਚ ਭਾਈ ਭਗਤਾ ਜੀ ਵੀ ਸੀ। ਰਾਮੂ ਜੀ ਨੇ ਬੇਨਤੀ ਕੀਤੀ, ਸਾਧ ਸੰਗਤ ਜੀ ਗੁਰਸਿੱਖੋ, ਮੈਂ ਇੱਛਾ ਧਾਰ ਕੇ ਤੁਹਾਡੇ ਕੋਲ ਆਇਆ ਹਾਂ ਤੇ ਮੇਰੇ ਤੇ ਕਿਰਪਾ ਕਰੋ। ਮੇਰੀ ਬੇਟੀ ਨੂੰ ਪ੍ਰੇਤ ਨੇ ਗਰਸਿਆ ਹੋਇਆ ਹੈ ਤੇ ਉਹਦਾ ਇਲਾਜ ਕਰੋ। ਸਾਰਿਆਂ ਨੇ ਵੇਖਿਆ ਭਾਈ ਭਗਤਾ ਜੀ ਵੱਲ, समझ गए भगता जी भी मेरे वाल सारी संगत इशारा कर दी है। ते भाई भगता जी कहणगे चल चलिए। फिर उहदे घर लाहौर आए, उहदे घर वड़दे सारे महापुरखां दी बख्शिश ऐसी है, उहनां दा प्रताप ऐसा है कि सारे भूत प्रेत उहनां दे वस सन जी। हुण कई इत्थे शंका भी करदे जिहड़े बहुते पढ़े लिखे भी भूत प्रेत होंदे नहीं, भी मन्नण ना मन्नण गुरबाणी जो आखदी है उह सच हुंदा है। गुरबाणी का पावन वचन है कई कोट भूत प्रेत सोकर मिर्गाच। यह गुरबाणी का वचन है, साडी बुद्धि थोड़ी है पर गुरबाणी साडी बुद्धि तो अगां दी है, बहुत विशाल है। यह तुरकी बाणी है, सोलह आने सच वचन हैं महाराज दे। कईयां ने खुद वेखे भी हैं ते जिन्हां ने वेखे दसते भी हैं भी है यह शक्तियां है, पर गुरसिखां वल नहीं आउंदियां जी। एक शर्त है जिहड़े नाम रसीए गुरसिख होण बाणी पढ़न वाले उहनां वल नहीं आउंदियां। ते भाई भगता जी जदों उहनां दे घर प्रवेश कीता उसे वेले उह रफा दफा हो गई। भगता जी बड़े खुश होए, रामू जी भी खुश होए, चलो मेरे घर दी बला टलीए। ते रामू जी कहण लगे दसो महापुरखो मैं तुहाडी की सेवा कर सकदा, ਤੁਸੀਂ ਜੋ ਵੀ ਆਖੋਗੇ ਮੈਂ ਹੁਣੇ ਆਪ ਜੀ ਦੀ ਸੇਵਾ ਕਰਨ ਨੂੰ ਤਿਆਰ ਆ। ਭਗਤਾ ਜੀ ਕਹਿਣ ਲੱਗੇ ਇਸ ਤਰ੍ਹਾਂ ਕਰ, ਅਸੀਂ ਖੂਹ ਲਵਾਉਣਾ ਚਾਹੁੰਦੇ ਹਾਂ ਆਪਣੇ ਇਲਾਕੇ ਵਿੱਚ, ਤੇ ਸਾਡੇ ਇਲਾਕੇ ਵਿੱਚ ਖੂਹ ਲੱਗ ਨਹੀਂ ਸਕਦਾ ਤੇ ਉੱਥੇ ਆਵੇ ਲਈ ਇੱਟਾਂ ਨਹੀਂ ਹੁੰਦੀਆਂ, ਤੁਸੀਂ ਇੱਥੋਂ ਲਾਹੌਰ ਤੋਂ ਇੱਟਾਂ ਭੇਜੋ। ਇਹ ਮਾਲਵਾ ਇਲਾਕਾ ਸਾਡਾ ਜਿਹੜਾ ਇੱਥੇ ਜੰਗਲ ਦਾ ਇਲਾਕਾ ਹੈ, ਰੇਤਲਾ ਇਲਾਕਾ ਹੈ, ਤੇ ਮਾਝੇ 'ਚ ਇੱਟਾਂ ਬਣੀਆਂ ਹੁੰਦੀਆਂ, ਲਾਹੌਰ ਮਾਝੇ ਵਿੱਚ ਹੈ, ਇਸ ਤਰ੍ਹਾਂ ਕਰੋ ਸਾਡੇ ਲਈ ਇੱਟਾਂ ਭੇਜ ਦਿਓ। ਉਹ ਰਾਮੂ ਦੀਵਾਨ ਕਹਿਣ ਲੱਗਾ ਜੀ ਇੱਟਾਂ ਤੇ ਭੇਜ ਦਵਾਂ, ਪਰ ਭੇਜਾਂ ਕਿਵੇਂ, ਇਤਨੀ ਦੂਰ ਜਾਣਾ ਕਿਸੇ ਗੱਡੇ ਰਾਹੀਂ ਊਂਠਾਂ ਰਾਹੀਂ ਬੜਾ ਖਰਚਾ ਆ ਜਾਵੇਗਾ। ਤੇ ਭਾਈ ਭਗਤਾ ਜੀ ਕਹਿਣਗੇ ਪ੍ਰਵਾਹ ਨਾ ਕਰ, ਇੱਟਾਂ ਅਸੀਂ ਆਪੇ ਲੈ ਜਾਵਾਂਗੇ, ਰਾਤੋ ਰਾਤ ਲੈ ਜਾਵਾਂਗੇ। ਉਹ ਕਹਿਣਗੇ ਠੀਕ ਹੈ ਜੀ, ਇਹ ਆਵਾ ਤੁਹਾਡਾ ਲੈ ਜਾਓ। ਤੇ ਰਾਮੂ ਨੇ ਵੇਖਣ ਲਈ ਇੱਕ ਬੰਦਾ ਉੱਥੇ ਬਿਠਾ ਤਾ, ਦੇਖੀਏ ਤਾਂ ਸਹੀ ਇੱਟਾਂ ਜਾਂਦੀਆਂ ਕਿਵੇਂ ਹਨ, ਰਾਤੋ ਰਾਤ ਜਾਣਗੀਆਂ, ਇੰਨੀ ਦੂਰ ਜਾਣੀਆਂ। ਉਹ ਬੰਦਾ ਉੱਥੇ ਬੈਠਾ ਵੇਖਦਾ ਰਿਹਾ, ਇੱਟਾਂ ਆਪੇ ਜਾਈ ਜਾ ਰਹੀਆਂ, ਨਾ ਕੋਈ ਬੰਦਾ ਨਜ਼ਰ ਆ ਰਿਹਾ, ਨਾ ਕੋਈ ਰੂਪ ਨਾ ਰੰਗ ਕਿਸੇ ਦਾ ਨਜ਼ਰ ਨਹੀਂ ਆ ਰਿਹਾ, ਕੋਈ ਅੰਗ ਨਜ਼ਰ ਨਹੀਂ ਆ ਰਿਹਾ। ਇੱਕ ਪਹਿਰ ਵਿੱਚ, 3 ਘੰਟੇ ਵਿੱਚ ਸਾਰੀਆਂ ਇੱਟਾਂ ਲਾਹੌਰ ਤੋਂ ਪਹੁੰਚ ਗਈਆਂ ਇਸ ਭਗਤੇ ਪਿੰਡ ਵਿੱਚ। ਰਾਮੂ ਬੜਾ ਖੁਸ਼ ਹੋਇਆ, ਕਹਿੰਦਾ ਕਿ ਧਾਨੇ ਮਹਾਂਪੁਰਖਾਂ। ਚਲੋ, ਰਾਮੂ ਹਮੇਸ਼ਾ ਲਈ ਭਗਤਾਂ ਦਾ, ਇਹਨਾਂ ਮਹਾਂਪੁਰਖਾਂ ਦਾ ਸੇਵਕ ਬਣਿਆ। ਜਿੱਥੇ ਪਾਤਸ਼ਾਹ ਬੈਠੇ ਸਨ, ਖੂਹ ਉੱਥੇ ਲਵਾ ਰਹੇ ਸਨ ਜੀ। ਤੇ ਮਹਾਰਾਜ ਜੀ ਨੇ ਆਖਿਆ ਵੀ ਸਿੱਖੋ, ਇਹ 5ਵੇਂ ਪਾਤਸ਼ਾਹ ਦੀ ਇਹਨਾਂ ਉੱਤੇ ਬਰਕਤ ਹੋਈ ਹੈ। 5ਵੇਂ ਪਾਤਸ਼ਾਹ ਨੇ ਭਾਈ ਬਹਿਲੋ ਦੇ ਵਸ ਸਾਰੀ ਸ਼ਕਤੀਆਂ ਕੀਤੀਆਂ, ਤੇ ਭਾਈ ਬਹਿਲੋ ਜੀ ਇਹ 5ਵੇਂ ਪਾਤਸ਼ਾਹ ਦੇ ਖਾਸ ਪਿਆਰੇ ਸਨ, ਜੋ ਪਹਿਲਾਂ ਸਖੀ ਸਰਵਰ ਦੇ ਪਾਤਸ਼ਾਹ ਸਨ। ਇਹਨਾਂ ਦੇ ਅਧੀਨ ਬੜੀ ਸ਼ਕਤੀਆਂ ਸੀ ਜੀ, ਬੜੀ ਲੋਕ ਇਹਨਾਂ ਕੋਲ ਮੰਨਦੇ ਸੀ, ਇਹਨਾਂ ਨੂੰ ਬੜੇ ਨੌਕਰ ਚਾਕਰ ਸੇਵਾਦਾਰ ਇਹਨਾਂ ਦੇ ਅਧੀਨ ਸਨ। ਤੇ ਮਹਾਰਾਜ ਜੀ ਨੇ ਆਪ ਚਿੱਠੀ ਭੇਜ ਕੇ ਸਿੱਖ ਦੇ ਰਾਹੀਂ ਬੁਲਾਇਆ, ਆ ਪਿਆਰਿਆ, ਸਾਡਾ ਤੇਰਾ ਪਿਛਲੇ ਜਨਮ ਦਾ ਬੜਾ ਵੱਡਾ ਸੰਬੰਧ ਹੈ, ਅਸੀਂ ਤੇਰੇ ਤੇ ਬਖਸ਼ਿਸ਼ ਕਰਨੀ ਹੈ। ਉਹ ਸਿੱਖ ਚਿੱਠੀ ਲੈ ਕੇ ਭਾਈ ਬਹਿਲੋ ਜੀ ਦੇ ਕੋਲ ਗਿਆ। ਇਹ ਭਾਈ ਬਹਿਲੋ ਜੀ ਦੀ ਪਹਿਲੀ ਕਥਾ ਹੈ ਜੀ, ਗੁਰੂ ਸਾਹਿਬ ਕੋਲ ਆਉਣ ਤੋਂ ਪਹਿਲਾਂ। ਤੇ ਭਾਈ ਬਹਿਲੋ ਜੀ ਕਹਿਣਗੇ ਮੈਂ ਨਹੀਂ ਜਾਣਦਾ ਕਿਸੇ ਗੁਰੂ ਨੂੰ, ਮੈਂ ਤਾਂ ਸਖੀ ਸਰਵਰ ਦਾ ਪਾਤਸ਼ਾਹ, ਇੱਥੇ ਮੇਰੀ ਮੜੀ ਮਾਨਤਾ ਹੈ। ਉਹ ਸੇਵਾਦਾਰ ਵਾਪਸ ਆ ਗਿਆ, ਮਹਾਰਾਜ ਉਹ ਨਹੀਂ ਮੰਨਦਾ ਆਪ ਜੀ ਨੂੰ। ਪਾਤਸ਼ਾਹ ਕਹਿੰਦੇ ਜਾ ਤਾਂ ਸਹੀ, ਉਹਨੂੰ ਕਹਿ ਦੇ ਵੀ ਆ ਜਾ। ਪਹਿਲਾਂ ਤਾਂ ਬੜੀ ਅਰਦਾਸਾਂ ਕਰਦਾ ਸੀ, ਮਹਾਰਾਜ ਮੇਰਾ ਜਨਮ ਮਨ ਕੱਢ ਦਿਓ, ਮੇਰਾ ਬੇੜਾ ਪਾਰ ਕਰੋ, ਆਪਣੇ ਚਰਨਾਂ ਦੀ ਛੋਹ ਦਿਓ। ਉਹਨੂੰ ਕਹੇ ਛੱਡੇ, ਇਹ ਮਾਇਆ ਦਾ ਮੋਹ ਹੈ, ਇਹ ਸਖੀ ਸਰਵਰ ਇਹ ਕੁਛ ਨਹੀਂ ਹੈ, ਇਹਦਾ ਕੇਵਲ ਦੁਨਿਆਵੀ ਪ੍ਰਭਤਾਈ ਹੈ। ਜੇ ਬੰਦਗੀ ਕਰਨੀ ਹੈ, ਮੁਕਤੀ ਲੈਣੀ ਹੈ, ਸਾਡੀ ਸ਼ਰਨ ਵਿੱਚ ਆ। ਤੇ ਇਸ ਤਰ੍ਹਾਂ ਭਾਈ ਬਹਿਲੋ ਦੇ ਮਨ ਵਿੱਚ ਕੁਛ ਤਾਂ ਭਾਵਨਾ ਮਹਾਰਾਜ ਨੇ ਪ੍ਰਗਟ ਕਰਤੀ। ਚਲੋ, ਉੱਥੋਂ ਤੁਰਿਆ, ਸੋਚਦਾ ਹੈ ਕਿ ਜੇ ਦਰਿਆ ਤੱਕ ਜਾਣ ਤੱਕ ਮੈਨੂੰ ਰੋਕ ਲਿਆ ਸਖੀ ਸਰਵਰ ਨੇ, ਫਿਰ ਤਾਂ ਮੈਂ ਨਹੀਂ ਜਾਵਾਂਗਾ। ਜੇ ਦਰਿਆ ਤੋਂ ਪਾਰ ਹੋ ਗਿਆ, ਫਿਰ ਮੈਂ ਸਾਰੇ ਕੱਪੜੇ ਦਰਿਆ ਰੋੜ ਕੇ ਖਤਮ ਕਰਕੇ ਅਗਾਂਹ ਤੁਰ ਜਾਵਾਂਗਾ। ਜਾਂਦਾ ਜਾਂਦਾ ਚਿੰਤਾ ਚ ਹੈ ਕਿ ਸਖੀ ਸਰਵਰ ਦੀ ਕੋਈ ਸ਼ਕਤੀ ਨਾ ਰੋਕ ਲਵੇ ਮੈਨੂੰ। ਦਰਿਆ ਤੱਕ ਪਹੁੰਚਿਆ, ਉੱਥੇ ਦੇਖਿਆ ਵੀ ਕੁਛ ਨੀ, ਬਸ ਚੱਲਿਆ ਇਹਦਾ। ਸਾਰੇ ਕੱਪੜੇ ਉੱਥੇ ਲਾਹ ਕੇ, ਨਾ ਭਰਾਈ ਦੇ ਕੱਪੜੇ ਲਾਹ ਕੇ ਨੇ, ਖੁੰਡੀ ਪਰੇ ਗੇਰ ਕੇ ਤੇ ਗੁਰੂ ਪਾਤਸ਼ਾਹ ਦੇ ਸਿੱਖਾਂ ਦੇ ਇੱਕ ਬਸਤਰ ਧਾਰਨ ਕਰ ਲਏ। ਉਥੋਂ ਗਾਹ ਤੁਰਿਆ, ਮਹਾਰਾਜ ਦੇ ਕੋਲ ਆਇਆ। ਪਾਤਸ਼ਾਹ ਨੇ ਬਖਸ਼ਾਂ ਵਰਤਾਈਆਂ, ਗੁਰੂ ਸਾਹਿਬ ਪਾਤਸ਼ਾਹ ਸਰੋਵਰ ਦੀ ਸੇਵਾ ਕਰਾ ਰਹੇ ਸਨ। ਅੰਮ੍ਰਿਤਸਰ ਸਾਹਿਬ ਦੀ ਪਾਵਨ ਸੇਵਾ ਹੋ ਰਹੀ ਸੀ, ਹਰਿਮੰਦਰ ਸਾਹਿਬ ਦੀ ਸਾਰੀ ਸੇਵਾ ਹੋ ਰਹੀ ਸੀ, ਤੇ ਉਸ ਸੇਵਾ ਤੇ ਮਹਾਰਾਜ ਨੇ ਲਾਇਆ ਇਹਨੂੰ। ਪਾਤਸ਼ਾਹ ਕਹਿੰਦੇ ਦਿਹਾੜੀ ਵੀ ਮਿਲੇਗੀ, ਸੇਵਾ ਵੀ ਕਰੀ, ਸੇਵਾ ਕਰਦਿਆਂ ਦਿਹਾੜੀ ਮਿਲਦੀ ਹੈ ਤੇ ਲੰਗਰ ਮੰਗ ਮੰਗ ਕੇ ਛਕਦਾ ਹੈ, ਉਹ ਮਾਇਆ ਬਚਾ ਕੇ ਰੱਖਦਾ ਹੈ। ਗੁਰੂ ਕੇ ਸਰੋਵਰ ਲਈ, ਪੌੜੀਆਂ ਲਈ ਇੱਟਾਂ ਬੜੀਆਂ ਸੋਹਣੀਆਂ ਤਿਆਰ ਕਰਦਾ ਭਾਵਨਾ ਨਾਲ। ਜਿਹੜਾ ਵੀ ਸ਼ਹਿਰ ਦਾ ਕੂੜਾ ਕਰਕਟ ਹੈ, ਗੰਦਗੀ ਹੈ, ਬਿਸ਼ਟਾ ਹੈ, ਉਹ ਸਾਰੀ ਆਵੇ ਵਿੱਚ ਪਾ ਕੇ ਇੱਟਾਂ ਸੋਹਣੀਆਂ ਪਕਾਉਂਦਾ ਹੈ। ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਇਹਦੀ ਸੇਵਾ ਉੱਤੇ। ਇੱਕ ਦਿਨ ਮਹਾਰਾਜ ਜੀ ਨੇ ਆਖਿਆ ਵੀ ਸਿੱਖੋ, ਅੱਜ ਲੰਗਰ ਮਸਤਾਨਾ ਹੋ ਰਿਹਾ, ਲੰਗਰ ਤਿਆਰ ਕਰਨਾ ਹੈ, ਕੋਈ ਰਸਤਾ ਵਸਤਾ ਲੈ ਕੇ ਆਓ, ਕੋਈ ਮਾਇਆ ਪਾਓ। ਤੇ ਭਾਈ ਬਹਿਲੋ ਜੀ ਕਹਿਣਗੇ ਮਹਾਰਾਜ ਇਹ ਮਾਇਆ ਹਾਜ਼ਰ ਹੈ। ਪਾਤਸ਼ਾਹ ਕਹਿੰਦੇ ਕਿੱਥੋਂ ਆਈ? ਤੇ ਭਾਈ ਬਹਿਲੋ ਜੀ ਕਹਿਣ ਲੱਗੇ ਮਹਾਰਾਜ ਜੋ ਤੁਸੀਂ ਮੈਨੂੰ ਦਿਹਾੜੀ ਦਿੰਦੇ ਸੀ ਨਾ, ਮੈਂ ਸਾਂਭ ਕੇ ਰੱਖੀ ਹੋਈ ਹੈ, ਮੈਂ ਤਾਂ ਲੰਗਰ ਮੰਗ ਮੰਗ ਕੇ ਛਕਦਾ ਸੀ, ਇਹ ਦਿਹਾੜੀ ਲੰਗਰ ਵਿੱਚ ਪਾ ਲਓ। ਮਹਾਰਾਜ ਗੁਰੂ ਪਾਤਸ਼ਾਹ ਕਹਿੰਦੇ ਤੇਰੀ ਸੇਵਾ ਤੇ ਪ੍ਰਵਾਨ ਹੈ, ਪਰ ਅੱਜ ਤੋਂ ਬਾਅਦ ਤੂੰ ਲੰਗਰ ਮੰਗ ਕੇ ਨਹੀਂ ਛਕਣਾ, ਤੂੰ ਗੁਰੂ ਘਰ ਤੋਂ ਛਕਣਾ ਹੈ। ਇਸ ਤਰ੍ਹਾਂ ਮਹਾਰਾਜ ਨੇ ਬੜੀ ਬਖਸ਼ਾਂ ਵਰਤਾਈਆਂ ਭਾਈ ਬਹਿਲੋ ਜੀ ਤੇ ਬਚਨ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਬਖਸ਼ਣ ਮਹਾਰਾਜ ਦੇ ਹੋਏ। ਸਤਿਗੁਰੂ ਮਹਾਰਾਜ ਦੇ ਪਿਆਰੇ ਸੇਵਕ ਭਾਈ ਬਹਿਲੋ ਜੀ ਨੂੰ ਮਹਾਰਾਜ ਨਿਵਾਜਿਆ, ਸਾਰੀ ਸ਼ਕਤੀਆਂ ਰਿੱਧੀਆਂ ਸਿੱਧੀਆਂ ਭੂਤ ਪ੍ਰੇਤ ਆਦਿਕ ਉਹਨਾਂ ਦੇ ਵਸ ਕਰਤੇ ਮਹਾਰਾਜ ਨੇ। ਤੇ ਭਾਈ ਬਹਿਲੋ ਜੀ ਫਫੜੇ ਭਾਈ ਕੇ ਇੱਥੇ ਆ ਕੇ ਨਿਵਾਸ ਕੀਤਾ। ਪਹਿਲਾਂ ਭਗਤਾ ਭਾਈ ਕਾ ਇੱਥੇ ਰਹਿੰਦੇ ਰਹੇ, ਤੇ ਉਹਨਾਂ ਤੋਂ ਅੱਗੇ ਵਰਸਾਏ ਹੋਏ ਉਹਨਾਂ ਦੇ ਪੋਤਰੇ ਹਨ ਭਾਈ ਭਗਤਾ ਜੀ। ਭਗਤਾ ਜੀ ਨੂੰ ਕਿਵੇਂ ਬਖਸ਼ਿਸ਼ ਮਿਲੀ, ਹੁਣ ਉਹਨਾਂ ਦਾ ਪ੍ਰਸੰਗ ਵੀ ਆਰੰਭ ਹੋ ਰਿਹਾ ਹੈ। ਆਓ ਸਤਿਗੁਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਬਖਸ਼ਾਂ ਵਰਤਾ ਰਹੇ ਹਨ ਇਸ ਪਰਿਵਾਰ ਉੱਤੇ। ਆਓ ਸਾਰੇ ਗੁਰਸਿੱਖ ਪਿਆਰੇ ਆਪਣੇ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਹਰਾ ਤ੍ਰਿਣ ਦਾਨਾ ਪਹੁੰਚਾਏ ਕਰ ਸੇਵ ਕਰੀ ਬੌਰੀਤ।
ਮਹਾਰਾਜ ਜੀ ਸੁਭਾਏ ਮਾਨ ਹਨ, ਜਦੋਂ ਸਾਰੀ ਘਟਨਾ ਸੁਣਾਈ ਮਹਾਰਾਜ ਜੀ ਨੇ ਕਿ ਦਮ ਲੱਗਣ ਪਾਤਸ਼ਾਹ ਦੇ ਸਾਬੂਨਗਰਾਂ ਦਾ ਨਾਉ, ਦਮ ਤਾਂ ਸਾਡੇ ਲੱਗੇ ਨਾਮ ਹੋ ਗਏ ਸੇਵਕਾਂ ਦੇ, ਦਮ ਲੱਗੇ ਪਾਤਸ਼ਾਹ ਦੇ ਨਾਮ ਹੋ ਗਏ ਉਹਨਾਂ ਦੇ ਸੇਵਕਾਂ ਦੇ ਅਹਿਲਕਾਰਾਂ ਦੇ। ਇਹ ਸਾਰਾ ਜਦੋਂ ਪ੍ਰਸੰਗ ਸੁਣਾਇਆ ਇੱਕ ਉਸ ਇਲਾਕੇ ਦਾ ਬੰਦਾ ਸੀ ਉਹ ਦੌੜ ਕੇ ਗਿਆ ਇਹਨਾਂ ਦੇ ਘਰ, ਭਗਤਾ ਜੀ ਦੇ ਘਰ ਗਿਆ ਤੇ ਉਹਨਾਂ ਦੇ ਪੰਜ ਅੱਗੇ ਪੁੱਤਰ ਹਨ। ਉਹ ਪੰਜਾਂ ਨੂੰ ਕਹਿਣ ਲੱਗਾ ਜੀ ਕਿ ਆ ਜਾਓ ਤੁਹਾਡੇ ਇਲਾਕੇ ਵਿੱਚ ਜਿੱਥੇ ਤੁਹਾਡਾ ਖੂਹ ਲੱਗਿਆ ਜਾ ਰਿਹਾ ਹੈ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹਨ, ਉਹਨਾਂ ਨੇ ਤੁਹਾਡੇ ਪ੍ਰਥਾਏ ਬਚਨ ਆਖੇ ਹਨ। ਇਹ ਪੰਜੋ ਹੀ ਬੜੇ ਸ਼ਰਧਾ ਨਾਲ ਮਹਾਰਾਜ ਕੋਲ ਆਏ ਤੇ ਭਗਤਾ ਜੀ ਦੀ ਦੋ ਘਰ ਵਾਲੀਆਂ ਸਨ, ਵੱਡੀ ਘਰ ਵਾਲੀ ਚੋਂ ਭਾਈ ਗੁਰਦਾਸ ਜੀ, ਛੋਟੀ ਘਰ ਵਾਲੀ ਚੋਂ ਭਾਈ ਤਾਰਾ ਜੀ, ਬਖਤਾ ਜੀ ਆਦਿਕ। ਇਹ ਚਾਰ ਭਰਾ, ਕੁੱਲ ਪੰਜ ਭਰਾ ਹੋਏ। ਇਹ ਪੰਜੋ ਆਏ, ਇਹਨਾਂ ਨੇ ਆਂਦੇ ਸਾਰ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਜੀ। ਇਹ ਸੋਹਣਾ ਘੋੜਾ ਸ਼ਿੰਗਾਰ ਕੇ ਲੈ ਕੇ ਆਏ, ਸੋਹਣੀ ਕਾਠੀ ਪਾ ਕੇ ਲਿਆਏ, ਕੰਡਿਆਲਾ ਲਗਾਮ ਪਾ ਕੇ ਲਿਆਏ। ਲੋ ਮਹਾਰਾਜ ਇਹ ਤੁਹਾਡੇ ਲਈ ਚਰਨਾਂ ਦੇ ਭੇਟਾ ਹੈ। ਤੇ ਆਂਦੇ ਸਾਰ ਕਹਿਣ ਲੱਗੇ ਮਹਾਰਾਜ ਤੁਹਾਨੂੰ ਕਿਸੇ ਨੇ ਝੂਠ ਆਖਿਆ, ਇਹ ਸਾਡਾ ਕੋਈ ਇਲਾਕਾ ਨਹੀਂ ਹੈ, ਤੁਹਾਡੀ ਬਖਸ਼ਿਸ਼ ਹੈ ਮਹਾਰਾਜ, ਅਸੀਂ ਤੁਹਾਡੇ ਘਰ ਦੇ ਸੇਵਾਦਾਰ ਆ। ਤੇ ਮਹਾਰਾਜ ਉਹਨਾਂ ਦੀ ਬੇਨਤੀ ਸੁਣ ਕੇ ਬੜੇ ਖੁਸ਼ ਹੋਏ, ਬੜੀ ਬਖਸ਼ਾਂ ਨਵਾਜੀਆਂ। ਇਹ ਕਹਿਣ ਲੱਗੇ ਆਓ ਮਹਾਰਾਜ ਸਾਡੇ ਘਰ ਚਰਨ ਪਾਓ। ਉਹਨਾਂ ਦੇ ਘਰ ਵੀ ਚਰਨ ਪਾਏ ਮਹਾਰਾਜ ਨੇ। ਇਹਨਾਂ ਦੀ ਭਰਾਈਆਂ ਜਿਹੜੀ ਘਰ ਵਾਲੀਆਂ ਆਈਆਂ ਕਹਿਣ ਲੱਗੇ ਮਹਾਰਾਜ ਲੰਗਰ ਪਾਣੀ ਤਿਆਰ ਕਰੀਏ, ਛਕੋਗੇ? ਭਾਵੇਂ ਅਸੀਂ ਸਹਿਜ ਤਾਰੀਆਂ ਮਹਾਰਾਜ, ਪਰ ਫਿਰ ਵੀ ਤੁਹਾਡੇ ਹੈ ਮਹਾਰਾਜ। ਪਾਤਸ਼ਾਹ ਕਹਿੰਦੇ ਚਲੋ ਕਰੋ ਤਿਆਰ। ਤੇ ਇਸ ਤਰ੍ਹਾਂ ਸਾਰੀ ਸੇਵਾ ਨਿਭਾਈ ਮਹਾਰਾਜ ਦੀ ਇਹਨਾਂ ਨੇ। ਤੇ ਸਤਿਗੁਰ ਮਹਾਰਾਜ ਆਪਣੇ ਉਸੇ ਸਥਾਨ ਤੇ ਆ ਕੇ ਬੈਠ ਗਏ। ਇਹਨਾਂ ਦੇ ਘਰ ਚਰਨ ਪਾਉਣ ਤੋਂ ਬਾਅਦ ਜਿੱਥੇ ਸਤਿਗੁਰ ਦਾ ਆਸਣ ਸੀ ਤੇ ਮਹਾਰਾਜ ਜੀ ਉੱਥੇ ਆ ਕੇ ਬੈਠ ਗਏ।
ਆਨੇ ਭੋਜਨ ਤਿਆਰ ਕਰ ਬਹੁ ਸਵਾਦਿਲ ਧਰ ਪ੍ਰੀਤ।
ਉਹ ਲੰਗਰ ਆਪ ਤਿਆਰ ਕਰਕੇ ਲਿਆਏ। ਇਹਨਾਂ ਦੇ ਘਰ ਵਾਲੀਆਂ ਬੜੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਪਾਣੀ ਕਰਕੇ ਹੈ ਸਹਿਧਾਰੀ ਪਾਈ। ਕੱਲ ਵੀ ਸੁਣਿਆ ਸੀ ਆਪ ਜੀ ਨੇ ਸਹਿਧਾਰੀ ਕੌਣ ਹੁੰਦਾ, ਅਸੀਂ ਅੱਜ ਕੱਲ ਕਹਿਣ ਲੱਗਿਆ ਸਹਿਧਾਰੀ ਜਿਹੜੇ ਕੇਸ ਕਟਾਉਂਦੇ ਹਨ ਸਾਡੇ ਹਿੰਦੂ ਭਰਾ ਉਹ ਸਹਿਧਾਰੀ। ਠੀਕ ਹੈ ਪਿਆਰੇ, ਹੈ ਸਾਰੇ ਆਪਣੇ ਹੀ ਹਨ, ਬਗਾਨਾ ਕੋਈ ਵੀ ਨਹੀਂ, ਪਰ ਗੁਰਮਤ ਵੀ ਸਹਿਧਾਰੀ ਉਹ ਹੈ ਜਿਹੜਾ ਅੰਮ੍ਰਿਤ ਦੀ ਦਾਤ ਨਾ ਲਵੇ, ਕੇਸਾਧਾਰੀ ਹੋਵੇ, ਸੰਪੂਰਨ ਕੇਸਾਧਾਰੀ ਹੋਵੇ, ਦਾੜੀ ਵੀ ਹੋਵੇ, ਮੁਸ਼ਹਿਰੇ ਵੀ ਹੋਣ, ਕੇਸ ਵੀ ਹੋਵੇ, ਕੇਸਾਂ ਦੀ ਬੇਦਵੀ ਨਾ ਕਰੇ, ਗੁਰੂ ਘਰ ਨੂੰ ਮੰਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੇ, ਉਹ ਸਹਿਧਾਰੀ ਹੈ। ਇਸ ਤਰ੍ਹਾਂ ਦੇ ਸਹਿਧਾਰੀ ਸਨ। ਕਹਿਣ ਲੱਗੇ ਮਹਾਰਾਜ ਲੰਗਰ ਪਾਣੀ ਤਿਆਰ ਹੈ। ਉਹ ਲੰਗਰ ਪਾਣੀ ਆਪ ਤਿਆਰ ਕਰਕੇ ਲੈ ਕੇ ਆਏ। ਇਹਨਾਂ ਦੇ ਭਰਾਈਆਂ ਘਰ ਵਾਲੀਆਂ ਵੀ ਨਾਲ ਲੈ ਕੇ ਆਈਆਂ। ਬੜੇ ਭਾਵਨਾ ਨਾਲ ਸਾਰਾ ਪਰਿਵਾਰ ਹਾਜ਼ਰ ਹੋਇਆ।
ਚੌਪਈ ਥਾਰ ਪਰੋਸ ਤਰਿਓ ਗੁਰ ਆਗੇ।
ਉਹਨਾਂ ਥਾਲ ਚੰਗੀ ਤਰ੍ਹਾਂ ਪਰੋਸ ਕੇ ਇਹਨਾਂ ਨੇ ਮਹਾਰਾਜ ਦੇ ਅੱਗੇ ਧਰਿਆ ਹੈ।
ਦਇਓ ਸਰਬ ਕੋ ਅਚਵਨ ਲਾਗੇ।
ਸਤਿਗੁਰ ਪਾਤਸ਼ਾਹ ਦੇ ਪਹਿਲਾਂ ਅੱਗੇ ਧਰਿਆ, ਫਿਰ ਜਿਹੜੇ ਹੋਰ ਸੇਵਕ ਸਨ ਭਾਈ ਮਾਨ ਸਿੰਘ ਆਦਿਕ ਉਹਨਾਂ ਦੇ ਅੱਗੇ ਥਾਲ ਧਰੇ ਹਨ।
ਤ੍ਰਿਪਤ ਪਾਨ ਕਰ ਪਾਨੀ ਪਾਨ।
ਸਤਿਗੁਰ ਮਹਾਰਾਜ ਜੀ ਵੀ ਲੰਗਰ ਛਕਿਆ, ਪ੍ਰਸ਼ਾਦਾ ਛਕਿਆ, ਗਫਾ ਲਾਇਆ ਤੇ ਬਾਕੀ ਸੰਗਤਾਂ ਨੇ ਵੀ ਗਫੇ ਲਾਏ, ਲੰਗਰ ਛਕੇ ਤੇ ਸਤਿਗੁਰ ਪਾਤਸ਼ਾਹ ਲੰਗਰ ਛੱਕ ਕੇ ਤ੍ਰਿਪਤ ਹੋਏ। फिर महाराज ने पानी पीता है।
करें पकारन गुर भगवान,
सतगुरु पातशाह ने जल नाल अपने हाथ तकड़े कीते हन।
सुपत जता सुख निसके माई,
सुख दे सहत महाराज ने ओ रात उथे बतीत कीती है।
भई प्रात जागृत चित चाई,
फिर होई महाराज जी जागे हन, सारे गुरु के प्यारे भी जागन लगे हन।
सोच शनान ठान गुर बैसे,
महाराज सोच दी क्रिया करके इशनान करके महाराज जी आसन लगा के बैठ गए।
पंचों प्रात आए कर तैसे,
पंज भरा हन भाई भगता जी दे सपुत्र हन, ए पंज भरा भी उथे आके बैठ गए महाराज कोल।
मान सिंह तब बूझी बात,
उथे सतगुरु महाराज दे खास प्यारे हन भाई मान सिंह जी। ए मान सिंह जी ओही हन जदों महाराज ने चमकौर साहब दी गढ़ी नूं त्यागिया सी, भाई दया सिंह, भाई धर्म सिंह जी ते भाई मान सिंह जी। भाई दया सिंह धर्म सिंह तां जफरनामा साहब लैके चले गए दीने कांगड़ तो अहमदनगर, पिछे खास सेवादार रह गए महाराज दे भाई मान सिंह जी। ते पुछदे हन भाई मान सिंह जी इन्हां तो,
कै भाई बैलो के तात,
कहिंदे तुसी भाई बैलो दे पुत्र हो, दसो तुसी किन्ने भरा हो। के भाई बैलो दे जड़े अगे पुत्र होए, अगे उन्हां दे पोतरे होए, अगे तुसी किन्ने भरा हो, ए सारे सानू खोल के दसो।
पिता तुम्हारा नाम सुकौन,
ते भाई बैलो दा पुत्र कौन है, अगे भाई बैलो दा पोतरा जो तुहाडा पिता है ओ कौन है, ओदा की नाम है दसो।
ओ बंस की गाथा जौन,
तुसी दसो तुहाडे ते इतनी बख्शिश है, तुहानू गुरु महाराज तुहाडे घर भी गए, तुहाडा लंगर भी छकिया महाराज ने, तुहाडी श्रद्धा प्रवान कीती, अपने परिवार बारे दसो।
तब गुरदास बखानी गाथा,
भाई गुरदास जी, ए भाई गुरदास जी ओ नहीं होए तीजे पातशाह दे भतीजे जिन्हां ने गुरु ग्रंथ साहिब पातशाह दी बाणी दी लिखारी दी सेवा कीती, ए ओ नहीं हन। ओ भाई गुरदास जी तां छेवें पातशाह वेले सचखंड चले गए सन। ए भाई बहलो दी अंश वंश है भाई गुरदास जी। ते भाई गुरदास जी सारी गल सुनान लगे।
बख्शे जब श्री अर्जन नाथ,
कहन लगे सुनो भाई मान सिंह जी, सुनो होर संगतो प्यारियो, जदों साडे वड्डे वडेरे भाई बहलो नूं धन गुरु अर्जन देव महाराज ने बख्शिश बरताई सी,
भाई बैलो तब चल आए,
उस वेले गुरु तो बख्शिश लैके भाई बैलो जी चल के उथो इथे आ गए सन।
मस्त स्वभाव एक लिव लाए,
स्वभाव जिन्हां ते गुरु दी मेहर दी निगाह हो जावे ना ओनू कहिंदे जी मस्ताना। ए दुनियावी मस्ताना नहीं है, इहदा अर्थ है जी जिहड़ा आनंद विच लीन हो जावे। जिन्हां ते गुरु ग्रंथ साहिब महाराज दी बख्शिश है, गुरु पातशाह दी बख्शिश है, ओही असल आनंद विच लीन हुंदे हन। भाई बहलो जी आनंद विच लीन होए, बचन होए महाराज दे भाई बहलो, सब तो पहलो ओ बख्शिश लै के इत्थे आनंद विच लीन हो गए।
नहीं पदार्थ दिश ब्रिते आई,
उन्हां दी बिरती कदी पदार्थां वल आई वे नहीं, हर वेले उन्हां दा ध्यान जुड़िया रहिंदा है परमात्मा दे चरणां विच, दिन रात सुरती अंतर आत्मे जुड़ी रहिंदी है इन्हां दी।
इक रस बैठे सहज सुभाई,
इक रस भाई बहलो जी सहज सुभाए बैठे रहिंदे हन।
जित देखत तित देखत रही,
देखदा रहना वेखी जाना उधर दो दो घंटे लगातार एक पासे ही वेखी जाना।
मुद्रत नैन सो मुद्रत आई,
जदों अखां बंद कर दे ते बंद ही रहिंदियां, दो दो पहर छे छे घंटे अठ अठ घंटे सारा सारा दिन अखां बंद ही रहिंदियां इन्हां दियां।
एक दिन गन संगत चल आई,
इस तरह आनंदमयी सुभाव दे मालक हन भाई बहलो जी। एक दिन दी घटना है संगत चल के दर्शन करने लई इन्हां दे कोल आई है।
नमो करी भाई अगवाई,
उस संगत ने भाई बहलो जी दे हजूर आके इन मत्था टेकिया जी। ਸਤਿਕਾਰ ਵਜੋਂ ਵੀ ਗੁਰੂ ਕੇ ਸਿੱਖ ਹਨ, ਪਾਤਸ਼ਾਹ ਦੇ ਆਤਮ ਗਿਆਨੀ ਪੁਰਖ ਹਨ ਤੇ ਸੰਗਤ ਨੇ ਬੜੇ ਸਤਿਕਾਰ ਵਜੋਂ ਮੱਥਾ ਟੇਕਿਆ ਇਹਨਾਂ ਨੂੰ।
ਉਤੋਂ ਪੁੱਤਰ ਇੱਕ ਨਾਨੂ ਨਾਮ,
ਪੁੱਤਰ ਸੀ ਉਹਨਾਂ ਦਾ ਭਾਈ ਨਾਨੂ, ਭਾਈ ਬਹਿਲੋ ਦਾ ਅੱਗੇ ਪੁੱਤਰ ਸੀ, ਭਾਈ ਨਾਨੂ ਨਾਮ ਦਾ ਪੁੱਤਰ ਸੀ।
ਤ੍ਰੈ ਸੁੱਤ ਉਪਜੇ ਤਾਂ ਕੇ ਤਾਮ,
ਉਹਨਾਂ ਦੇ ਘਰ ਤਿੰਨ ਪੁੱਤਰ ਪੈਦਾ ਹੋਏ, ਭਾਈ ਬਹਿਲੋ ਦਾ ਪੁੱਤਰ ਭਾਈ ਨਾਨੂ, ਨਾਨੂ ਦੇ ਅੱਗੇ ਤਿੰਨ ਪੁੱਤਰ ਪੈਦਾ ਹੋਏ।
ਇੱਕ ਸੰਗਤ ਕੋ ਕੰਮ ਬਖਾਨਾ,
ਨਾਨੂ ਜੀ ਨੇ ਵੇਖਿਆ ਵੀ ਗੁਰੂ ਕੀ ਸੰਗਤ ਆਈ ਹੈ, ਗਰਮੀ ਦਾ ਸਮਾਂ ਸੀ, ਸੰਗਤ ਦੂਰੋਂ ਚੱਲ ਕੇ ਆਈ ਹੈ, ਇਹ ਸੰਗਤ ਨੂੰ ਵੇਖ ਕੇ ਭਾਈ ਬਹਿਲੋ ਜੀ ਨੇ ਆਪਣੇ ਸੇਵਾਦਾਰ ਨੂੰ ਹੁਕਮ ਕੀਤਾ,
ਆਨੋ ਕਰਤੇ ਪ੍ਰਾਤਮਾਨ,
ਭਾਈ ਬਹਿਲੋ ਜੀ ਕਹਿਣ ਲੱਗੇ ਸੇਵਾਦਾਰ ਨੂੰ, ਜਾਓ ਭਾਈ ਗੁਰਸਿੱਖਾ ਆਪਣੇ ਘਰ ਤੋਂ ਵੱਡੀ ਪਰਾਤ ਲੈ ਕੇ ਆਓ, ਵੱਡੀ ਪਰਾਤ ਹੈ ਉਹ ਘਰੋਂ ਲੈ ਕੇ ਆਓ।
ਇਸ ਮੈਂ ਸਿੱਖਨ ਚਰਨ ਪਖਾਰੇ,
ਇਸ ਪਰਾਤ ਵਿੱਚ ਅਸੀਂ ਸਿੱਖਾਂ ਦੇ ਚਰਨ ਧੋਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖੋ ਆਤਮ ਗਿਆਨੀ ਪੁਰਖ ਹੋ ਕੇ ਵੀ ਕਿਤਨਾ ਸਤਿਕਾਰ ਕਰਦੇ ਗੁਰੂ ਕੀ ਸੰਗਤ ਦਾ। ਭਾਈ ਬਹਿਲੋ ਜੀ ਕਹਿਣ ਲੱਗੇ ਆਪਣੇ ਸੇਵਾਦਾਰ ਨੂੰ ਵੀ ਘਰ ਜਾਓ, ਆਪਣੇ ਘਰੋਂ ਵੱਡੀ ਪਰਾਤ ਲੈ ਕੇ ਆਣਾ, ਵੱਡੀ ਪਰਾਤ ਲੈ ਕੇ ਆਓ, ਅਸੀਂ ਉਸ ਪਰਾਤ ਵਿੱਚ ਇਹਨਾਂ ਸਿੱਖਾਂ ਦੇ ਚਰਨ ਧੋਵਾਂਗੇ।
ਗਮਨੇ ਮਗ ਕੋ ਸ਼ਰਮ ਨਿਰਵਾਰੇ,
ਬੜੀ ਦੂਰੋਂ ਆਏ ਹਨ, ਗਰਮੀ ਦਾ ਸਮਾਂ ਹੈ, ਇਹਨਾਂ ਥਕਾਵਟ ਦੂਰ ਹੋਵੇਗੀ ਜਦੋਂ ਚਰਨ ਧੋਵਾਂਗੇ, ਮਲ ਮਲ ਕੇ ਧੋਵਾਂਗੇ ਤੇ ਥਕਾਵਟ ਦੂਰ ਹੋਵੇਗੀ ਇਹਨਾਂ ਦੀ।
ਸੁਣਤ ਦਾਸ ਕਰ ਅੰਤਰ ਗਏ,
ਸੁਣ ਕੇ ਉਹ ਦਾਸ ਸੇਵਾਦਾਰ ਅੰਦਰ ਕਮਰੇ ਵੱਲ ਘਰ ਵੱਲ ਚਲਾ ਗਿਆ।
ਇਸ ਬਾਸਨ ਕੋ ਜਾ ਚਿੱਤ ਪਏ,
ਵੱਡੀ ਪਰਾਤ ਨੂੰ ਮੰਗਣ ਲੱਗਾ ਇਹਨਾਂ ਦੀ ਨੂੰਹ ਦੇ ਕੋਲ, ਨਾਨੂ ਦੀ ਘਰ ਵਾਲੀ ਸੀ ਇਹਨਾਂ ਦੀ ਨੂੰਹ, ਤੇ ਉਹਨਾਂ ਕੋਲ ਮੰਗਣ ਲੱਗਾ।
ਉਤੀ ਸੁਗਰੀਮਕ ਰੁੱਤ ਤਿਸ ਕਾਲਾ,
ਨਿਰੀਖਮ ਰੁੱਤ ਦਾ ਸਮਾਂ ਸੀ, ਉਸ ਵੇਲੇ ਗਰਮੀ ਦਾ ਸਮਾਂ ਸੀ ਖਾਲਸਾ ਜੀਓ।
ਜਲ ਪਰ ਰਾਖੀ ਪ੍ਰਾਤ ਵਿਸਾਲਾ,
ਇਹਨਾਂ ਦੀ ਨੂੰਹ ਨੇ ਉਹ ਪਾਣੀ ਨਾਲ ਭਰ ਕੇ ਪ੍ਰਾਤ ਰੱਖੀ ਹੋਈ ਹੈ।
ਤ੍ਰੈ ਨਾਨੂ ਸੁੱਤ ਬੀਚ ਬਿਠਾਏ,
ਤਿੰਨੋ ਇਹਨਾਂ ਦੇ ਪੋਤਰੇ ਹਨ, ਨਾਨੂ ਜੀ ਦੇ ਪੁੱਤਰ ਹਨ, ਇਹਨਾਂ ਦੀ ਘਰਵਾਲੀ ਦੇ ਪੁੱਤਰ ਹਨ, ਉਹ ਤਿੰਨ ਪੁੱਤਰ ਉਹਦੇ ਚ ਨਹਾ ਰਹੇ ਸਨ ਜੀ, ਵੱਡੀ ਪਰਾਤ ਵਿੱਚ ਤਿੰਨੋ ਪੁੱਤਰ ਨਹਾ ਰਹੇ ਸਨ।
ਤਿੰਨ ਕੀ ਜਨਨੀ ਮਸਲ ਨਹਾਏ,
ਉਹਨਾਂ ਦੀ ਮਾਂ ਨਾਨੂ ਜੀ ਦੀ ਘਰਵਾਲੀ ਤੇ ਇਹਨਾਂ ਦੇ ਪੋਤਰਿਆਂ ਦੀ ਮਾਂ, ਇਹਨਾਂ ਦੀ ਨੂੰਹ, ਉਹ ਮਲ ਮਲ ਕੇ ਬੱਚਿਆਂ ਨੂੰ ਨਿਭਾ ਰਹੀ ਸੀ।
ਗਇਓ ਦਾਸ ਕੋ ਪ੍ਰਾਤ ਮਜਾਰੀ,
ਜਦੋਂ ਦਾਸ ਨੇ ਪ੍ਰਾਤ ਮੰਗੀ ਵੀ ਪ੍ਰਾਤ ਦਿਓ, ਭਾਈ ਬਹਿਲੋ ਜੀ ਨੇ ਮੰਗਾਈ ਹੈ ਤੇ ਉਹਦੀ ਭਾਈ ਬਹਿਲੋ ਜੀ ਨੂੰਹ ਕਹਿਣ ਲੱਗੀ, ਨਾਨੂ ਦੀ ਘਰਵਾਲੀ ਕਹਿਣ ਲੱਗੀ, ਬੱਚਿਆਂ ਦੀ ਮਾਂ ਕਹਿਣ ਲੱਗੀ ਸੇਵਾਦਾਰ ਨੂੰ, ਇਸ ਪ੍ਰਾਤ ਵਿੱਚ ਤਾਂ
ਪੁੱਤਰ ਸ਼ਨਾਨੋ ਨਿਰਮਲ ਬਾਰੀ,
ਮੇਰੇ ਪੁੱਤਰ ਇਸ਼ਨਾਨ ਕਰ ਰਹੇ ਹਨ, ਇਹ ਪਾਣੀ ਸਾਫ ਸੁਥਰਾ ਹੈ, ਨਿਰਮਲ ਜਲ ਵਿੱਚ ਮੇਰੇ ਪੁੱਤਰ ਇਸ਼ਨਾਨ ਕਰ ਰਹੇ ਹਨ।
ਮੈਂ ਛੂਚੀ ਜੇ ਲੈ ਕਰ ਜਾਏ,
ਪ੍ਰਾਤ ਖਾਲੀ ਤਾਂ ਹੈ ਨਹੀਂ, ਮੈਂ ਛੂਚੀ ਖਾਲੀ ਨਹੀਂ ਹੈ, ਤੁਸੀਂ ਕਿਵੇਂ ਲੈ ਕੇ ਜਾਓਗੇ, ਅਜੇ ਤਾਂ ਮੇਰੇ ਪੁੱਤਰ ਇਸ਼ਨਾਨ ਕਰ ਰਹੇ ਹਨ।
ਨਿਜ ਸੁੱਤ ਸੀਤਲ ਕਰੋ ਨਹਾਏ,
ਮੈਂ ਆਪਣੇ ਪੁੱਤਰਾਂ ਨੂੰ ਨਵਾ ਕੇ ਠੰਡਾ ਕਰ ਰਹੀ ਹਾਂ, ਗਰਮੀ ਦਾ ਸਮਾਂ ਹੈ, ਇਹਨਾਂ ਦੀ ਗਰਮੀ ਦੂਰ ਕਰ ਰਹੀ ਹਾਂ ਨਵਾ ਕੇ।
ਸੁਣ ਕਰ ਦਾਸ ਬਤਾਵਨ ਕੀਨ,
ਸੁਣ ਕੇ ਦਾਸ ਵਾਪਸ ਆ ਗਿਆ ਭਾਈ ਬਹਿਲੋ ਜੀ ਦੇ ਕੋਲ ਤੇ ਭਾਈ ਬਹਿਲੋ ਜੀ ਨੂੰ ਕਹਿਣ ਲੱਗਾ,
ਤਬ ਭਾਈ ਗਰਬਤ ਤਿਸ ਚੀਨ,
ਭਾਈ ਜੀ ਨੇ ਦੇਖਿਆ, ਭਾਈ ਬਹਿਲੋ ਜੀ ਨੇ ਵੇਖਿਆ ਵੀ ਇਹ ਤਾਂ ਹੰਕਾਰੀ ਹੋ ਗਈ ਹੈ, ਕਿ ਸਾਡੇ ਬਚਨ ਨੀ ਮੰਨੇ ਇਹਨੇ, ਕਿ ਸੰਗਤ ਦੀ ਸੇਵਾ ਨੇ ਪ੍ਰਵਾਨ ਨੀ ਕੀਤੀ।
ਬੇਮੁਖਤਾ ਗੁਰ ਤੇ ਇਨ ਤਾਰੀ,
ਇਹ ਆਪਣੇ ਬੱਚਿਆਂ ਨੂੰ ਜ਼ਿਆਦਾ ਸਮਝਦੀ ਹੈ, ਸੰਗਤ ਵੱਲ ਧਿਆਨ ਨੀ ਕਰ ਰਹੀ, ਇਹ ਗੁਰੂ ਘਰ ਤੋਂ ਬੇਮੁਖ ਹੋ ਰਹੀ ਹੈ। ਜਿਹੜਾ ਸੰਗਤ ਵੱਲ ਧਿਆਨ ਨਾ ਕਰੇ, ਆਪਣੇ ਪਰਿਵਾਰ ਦਾ ਜ਼ਿਆਦਾ ਖਿਆਲ ਰੱਖੇ ਨਾ, ਉਹ ਗੁਰੂ ਘਰ ਤੋਂ ਬੇਮੁਖ ਮੰਨਿਆ ਜਾਂਦਾ ਹੈ, ਇਹ ਗੁਰੂ ਘਰ ਤੋਂ ਬੇਮੁਖ ਹੋ ਰਹੀ ਹੈ।
ਪੁੱਤਰਨ ਇਤ ਬੋਲਤ ਹੰਕਾਰੀ,
ਪੁੱਤਰਾਂ ਵਾਸਤੇ ਬੜੇ ਹੰਕਾਰ ਵਿੱਚ ਬਚਨ ਬੋਲ ਰਹੀ ਹੈ।
ਤੋ ਬਾਲਕ ਮ੍ਰਿਤ ਪਾਏ ਸਿਧ ਹੈ,
ਮਹਾਂਪੁਰਖਾਂ ਦੇ ਬਚਨ ਹੋਏ ਕਹਿੰਦੇ ਕੋਈ ਗੱਲ ਨਹੀਂ, ਜਿਹਨੂੰ ਬੜਾ ਮੋਹ ਹੈ ਆਪਣੇ ਪੁੱਤਰਾਂ ਦਾ, ਇਹ ਬਾਲਕ ਹੀ ਖਤਮ ਹੋ ਜਾਣਗੇ, ਇਹ ਤਿੰਨੋ ਬਾਲਕ ਹੀ ਨਾਸ਼ ਹੋ ਜਾਣ, ਇਹ ਤਿੰਨੋਂ ਬਾਲਕ ਹੀ ਸ਼ਾਂਤ ਹੋ ਜਾਣ, ਇਹ ਤਿੰਨੋਂ ਬਾਲਕ ਹੀ ਮਰ ਜਾਣ।
ਇਹਾਂ ਪ੍ਰਾਤ ਪਰੀ ਰਹਿ ਜੈ ਹੈ,
ਪ੍ਰਾਤ ਖਾਲੀ ਪਈ ਰਹਿ ਜਾਵੇਗੀ। ਜੇ ਬੱਚੇ ਮਰ ਗਏ ਕੌਣ ਨਹਾਵੇਗਾ ਬਾਅਦ ਵਿੱਚ, ਇਹ ਪ੍ਰਾਤ ਖਾਲੀ ਪਈ ਰਹਿ ਜਾਣੀ ਹੈ।
ਸਤ ਸੰਗਤ ਤੇ ਸੁਤ ਸ਼ੁਭ ਜਾਣੇ,
ਇਹਨੇ ਜਾਣੇ ਵੀ ਸੰਗਤ ਛੋਟੀ ਹੈ ਪੁੱਤਰ ਵੱਡੇ ਹਨ। ਇਹਨੇ ਸੋਚਿਆ ਹੈ ਨਹੀਂ ਨਹੀਂ, ਇਹਨੇ ਸੰਗਤ ਨੂੰ ਛੋਟਾ ਜਾਣਿਆ ਹੈ ਪਰ ਸੰਗਤ ਬੜੀ ਵੱਡੀ ਹੈ। ਇਹ ਸੰਗਤ ਗੁਰੂ ਦਾ ਰੂਪ ਹੈ, ਸੰਗਤ 21 ਵਿਸਵੇ ਹੈ, ਗੁਰੂ 20 ਵਿਸਵੇ ਹੈ ਜੀ। ਭਾਵੇਂ ਗੁਰੂ ਕਰਕੇ ਸੰਗਤ ਹੈ ਪਰ ਮਹਾਰਾਜ ਨੇ ਸੰਗਤ ਨੂੰ ਆਪਣੇ ਤੋਂ ਵੱਡਾ ਮਾਣ ਬਖਸ਼ਿਸ਼ ਕੀਤਾ। ਪਰ ਇਸ ਮੇਰੀ ਨੂੰਹ ਨੇ, ਨਾਨੂ ਦੀ ਘਰਵਾਲੀ ਨੇ ਸਾਡਾ ਬਚਨ ਨਹੀਂ ਮੰਨਿਆ। ਸੰਗਤ ਨੂੰ ਸਮਝ ਨਹੀਂ ਕੁਛ ਕਿ ਮੇਰੇ ਪੁੱਤਰ ਵੱਡੇ ਹਨ, ਸੰਗਤ ਛੋਟੀ ਹੈ।
ਤਿੰਨ ਕੀ ਹੋਏ ਆਰ ਬਲਹਾਨੀ,
ਜਿਤਨੀ ਉਮਰ ਹੈ ਇਹਨਾਂ ਦੀ ਬਸ ਉਮਰ ਖਤਮ ਹੈ ਇਹਨਾਂ ਦੀ, ਇਸ ਤੋਂ ਬਾਅਦ ਹੁਣ ਉਮਰ ਨਹੀਂ ਹੋਣੀ ਇਹਨਾਂ ਦੀ, ਇਹ ਹੁਣੇ ਹੀ ਖਤਮ ਹੋ ਜਾਣਗੇ।
ਹਿਮ ਪਾਈ ਬਹਿਲੋ ਕੇ ਕਹੇ,
ਇਸ ਤਰ੍ਹਾਂ ਇੱਧਰ ਬਚਨ ਕੀਤਾ ਭਾਈ ਬਹਿਲੋ ਜੀ ਨੇ, ਇਹ ਬਚਨ ਹੋਣ ਦੇ ਸਾਰ ਵੀ
ਨੋ ਪੋਤਰੇ ਮਰ ਕਰ ਰਹੇ
ਸਤਨਾਮ। ਇੱਧਰ ਬਚਨ ਹੋਇਆ ਉਧਰ ਤਿੰਨ ਪੁੱਤਰ ਚੜਾਈ ਕਰ ਗਏ ਜੀ। ਭਾਈ ਨਾਨੂ ਦੇ ਤਿੰਨ ਪੁੱਤਰ, ਭਾਈ ਬਹਿਲੋ ਦੇ ਤਿੰਨ ਪੋਤਰੇ ਉੱਥੇ ਚੜਾਈ ਕਰ ਗਏ।
ਤਿੰਨ ਕੋ ਪਿਤ ਨਾਨੂ ਦੁੱਖ ਪਾਏ,
ਪਤਾ ਲੱਗਿਆ ਉਹਨਾਂ ਦੇ ਪਿਤਾ ਨਾਨੂ ਜੀ ਨੂੰ, ਨਾਨੂ ਜੀ ਬੜੇ ਦੁੱਖ ਹੋਏ।
ਪੁੱਤਰ ਨੇ ਤੇ ਸ਼ੋਕੇ ਉਪਾਏ,
ਦੁੱਖ ਮਨਾਇਆ ਨਾਨੂ ਜੀ ਨੇ, ਬੜੇ ਦੁਖੀ ਹੋਏ ਤੇ ਪੁੱਤਰਾਂ ਦੇ ਮੋਹ ਕਰਕੇ ਬੜੇ ਦੁਖੀ ਹੋਣ ਲੱਗੇ।
ਲੱਗਿਓ ਪਿਤਾ ਕੀ ਸੇਵਾ ਕਰਨ,
ਸਮਝ ਆ ਗਈ ਕਿ ਸਾਡੇ ਪਿਤਾ ਮਹਾਂਪੁਰਖਾਂ ਦੇ ਬਚਨ ਹੋਏ, ਸਾਡੇ ਪਿਤਾ ਕੋਈ ਐਵੇਂ ਨਹੀਂ। ਤੇ ਨਾਨੂ ਜੀ ਫਿਰ ਬੜੇ ਪਿਆਰ ਨਾਲ ਸ਼ਰਧਾ ਨਾਲ ਆਪਣੇ ਪਿਤਾ ਦੀ ਸੇਵਾ ਨਿਭਾਉਣ ਲੱਗੇ।
ਇਸ਼ਨਾਨੇ ਧੋਤ ਚਰਨ,
ਹੁਣ ਆਪ ਪਿਤਾ ਦੇ ਇਸ਼ਨਾਨ ਕਰਾਉਂਦੇ ਹਨ, ਉਹਨਾਂ ਦੇ ਚਰਨ ਧੋ ਧੋ ਕੇ ਸੇਵਾ ਕਰਦੇ ਹਨ।
ਭੋਜਨ ਅਧਿਕ ਪ੍ਰੀਤ ਸੋ ਖਵਾਵੇ,
ਆਪ ਆਪਣੇ ਹੱਥੀ ਲੰਗਰ ਤਿਆਰ ਕਰਦੇ ਆਪਣੇ ਪਿਤਾ ਲਈ, ਲੰਗਰ ਤਿਆਰ ਕਰਕੇ ਆਪ ਲੰਗਰ ਛਕਾਉਂਦੇ ਬੜੇ ਪ੍ਰੇਮ ਨਾਲ।
ਇਤਿਆਦਿਕ ਸਭ ਸੇਵ ਕਮਾਵੇ,
ਇਤਿਆਦਿਕ ਸਾਰੀ ਸੇਵਾ ਨਾਨੂ ਜੀ ਭੱਜ ਭੱਜ ਕੇ ਕਰਦੇ ਹਨ।
ਪਿਤ ਪ੍ਰਿਅੰਕ ਕੇ ਹੋਏ ਕਰ ਤਰੇ,
ਹਰ ਵੇਲੇ ਪਿਤਾ ਦੇ ਪਲੰਗ ਦੇ ਥੱਲੇ ਸੇਵਾ ਨਿਭਾਉਣ ਲਈ ਤਿਆਰ ਰਹਿੰਦੇ ਹਨ।
ਪਰ ਸੇਵਾ ਕੋ ਨਿਸ ਦਿਨ ਪਰੇ,
ਇਸ ਦਿਨ ਉੱਥੇ ਹੀ ਪਏ ਰਹਿੰਦੇ ਜੀ, ਦਿਨੇ ਸੇਵਾ ਕਰਕੇ ਪਲੰਗੇ ਦੇ ਕੋਲ ਬਹਿ ਜਾਂਦੇ, ਰਾਤ ਨੂੰ ਸੇਵਾ ਕਰਦੇ ਪਲੰਗੇ ਦੇ ਥੱਲੇ ਹੀ ਆਰਾਮ ਕਰਦੇ, ਹੋਰ ਕਿੱਧਰ ਨਹੀਂ ਜਾਂਦੇ ਕਿ ਪਿਤਾ ਜੀ ਕਦੋਂ ਆਵਾਜ਼ ਮਾਰ ਲੈਣ, ਕਦੋਂ ਲੋੜ ਪੈ ਜਾਵੇ ਮੈਂ ਹਾਜ਼ਰ ਹਾਂ। ਤੇ ਰਾਤ ਨੂੰ ਵੀ ਪਲੰਗੇ ਦੇ ਥੱਲੇ ਪੈ ਕੇ ਉੱਥੇ ਆਰਾਮ ਕਰਦੇ ਹਨ।
ਜਿਮਾਇਸ ਕੋ ਪਿਤਾ ਬਖਾਨੇ,
ਪਿਤਾ ਜੀ ਆਗਿਆ ਕਰਦੇ ਉਸੇ ਤਰ੍ਹਾਂ ਮੰਨਦੇ ਹਨ।
ਹੱਥ ਜੋੜ ਤੂਰਨ ਤੇ ਮਠਾਨੇ,
ਹੱਥ ਜੋੜ ਕੇ ਹਰ ਵੇਲੇ ਹਾਜ਼ਰ ਰਹਿੰਦੇ, 7 ਵਜੇ ਪਿਤਾ ਜੀ ਹੁਕਮ ਕਰੋ ਕੀ ਸੇਵਾ ਕਰਾਂ, ਹਰ ਵੇਲੇ ਤਿਆਰ ਰਹਿੰਦੇ ਹਨ।
ਇੱਕ ਦਿਨ ਹੋਏ ਪ੍ਰਸੰਨ ਮਹਾਨਾ,
ਭਾਈ ਬਹਿਲੋ ਨੇ ਵੇਖਿਆ ਵੀ ਸਾਡੀ ਭੱਜ ਭੱਜ ਕੇ ਸੇਵਾ ਨਿਭਾ ਰਹੇ, ਉਹ ਵੀ ਜਾਣ ਹੀ ਜਾਣ, ਸਮਝ ਗਏ ਵੀ ਕੋਈ ਗੜਬੜ ਤਾਂ ਹੈ, ਚਲੋ ਬਖਸ਼ਿਸ਼ ਵਰਤਾਉਣ ਲੱਗੇ। ਇੱਕ ਦਿਨ ਭਾਈ ਬਹਿਲੋ ਜੀ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਕਹਿਣ ਲੱਗੇ ਇਹਨਾਂ ਨੂੰ,
ਦੇਖ ਪਾਓ ਕੋ ਬਾਕ ਬਖਾਨਾ,
ਸ਼ਰਧਾ ਪ੍ਰੇਮ ਵੇਖ ਕੇ ਭਾਈ ਬਹਿਲੋ ਜੀ ਨੇ ਬਚਨ ਕੀਤੇ।
ਕਹਾ ਕਾਮਨਾ ਤੋਂ ਉਰ ਮਾਈ,
ਆਸਾ ਕਹਿੰਦੇ ਬੇਟਾ ਦੱਸ ਤੇਰੇ ਮਨ ਦੀ ਕੀ ਤਮੰਨਾ ਹੈ,
ਮੰਗਣ ਕਰੋ ਸੋ ਹਮਰੇ ਪਾਈ,
ਮੰਗੋ ਜੋ ਮੰਗਣਾ ਹੈ ਸਾਡੇ ਤੋਂ ਮੰਗ ਸਕਦੇ ਹੋ, ਜੋ ਤੁਹਾਡੀ ਤਮੰਨਾ ਹੈ ਅਸੀਂ ਪੂਰੀ ਕਰ ਸਕਦੇ ਹਾਂ।
ਤਬ ਨਾਨੂ ਕਰ ਜੋਰ ਉਚਾਰ,
ਪੁੱਤਰ ਹੈ ਭਾਈ ਨਾਨੂ ਤੇ ਨਾਨੂ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਰਹੇ ਜਗਤ ਮੈਂ ਬੰਸ ਤੁਮਾਰਾ,
ਕਹਿਣ ਲੱਗੇ ਪਿਤਾ ਜੀ ਤੁਸੀਂ ਮਹਾਂਪੁਰਖ ਹੋ, ਤੁਹਾਡੇ ਉੱਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਇਹ ਕਿਰਪਾ ਕਰੋ ਤੁਹਾਡਾ ਬੰਸ ਦੁਨੀਆਂ ਚ ਰਹਿ ਜਾਵੇ, ਇਹ ਨਹੀਂ ਕਿ ਮੇਰਾ ਬੰਸ ਤੁਹਾਡਾ ਬੰਸ ਰਹਿ ਜਾਵੇ, ਪਿਤਾ ਜੀ ਬਖਸ਼ਿਸ਼ ਕਰੋ ਕਿ ਤੁਹਾਡਾ ਬੰਸ ਦੁਨੀਆਂ ਚ ਰਹਿ ਜਾਵੇ।
ਇਹ ਕਾਮਨਾ ਲਖੀਏ ਮੇਰੀ,
ਜਾਣੋ ਮੇਰੀ ਇਹੀ ਕਾਮਨਾ ਹੈ, ਇਹੀ ਕਾਮਨਾ ਜਾਣੋ ਮੇਰੀ,
ਜੋ ਕੀ ਜੈ ਕਿਰਪਾ ਬਡੇਰੀ,
ਕਿਰਪਾ ਕਰੋ ਮੇਰੀ ਕਾਮਨਾ ਪੂਰੀ ਕਰੋ, ਤੁਹਾਡੀ ਕਿਰਪਾ ਨਾਲ ਹੀ ਕਾਮਨਾ ਪੂਰੀ ਹੋਵੇਗੀ।
ਸੁਣ ਭਾਈ ਬਹਿਲੋ ਕੈ ਸੋਏ,
ਆਪਣੇ ਪੁੱਤਰ ਤੋਂ ਸੁਣ ਕੇ ਭਾਈ ਬਹਿਲੋ ਜੀ ਆਖਣ ਲੱਗੇ,
ਜਾਚੋ ਅਪਰ ਕਾਮਨਾ ਕੋਏ।
ਭਾਈ ਸਾਹਿਬ ਕਹਿੰਦੇ ਕੁਝ ਹੋਰ ਮੰਗ ਲੋ, ਇਹ ਨੀ ਮੰਗਣਾ। ਹੁਣ ਤੁਹਾਡਾ ਕੁਝ ਪਰਖ ਵੀ ਕਰਦੇ ਵੀ ਮੰਗਣਾ ਕੀ ਚਾਹੁੰਦੇ, ਅਜੇ ਪਰਖ ਕਰਦੇ ਆਪਣੇ ਪੁੱਤਰ ਦੀ। ਬਹਿਲੋ ਜੀ ਕਹਿਣ ਕੇ ਨਾਨੂ ਬੇਟਾ ਕੁਝ ਹੋਰ ਮੰਗ ਲੋ।
ਹੁਣ ਨਾਨੂ ਕਹਿ ਸੁਤਈ ਦੀਜੇ,
ਨਾਨੂ ਜੀ ਨੇ ਆਖਿਆ ਨਹੀਂ ਪਿਤਾ ਜੀ ਪੁੱਤਰ ਹੀ ਦੇ ਦੋ, ਮੈਂ ਚਾਹੁੰਦਾ ਤੁਹਾਡੀ ਬੰਸ ਰਹਿ ਜਾਵੇ ਦੁਨੀਆਂ ਵਿੱਚ।
ਜੋ ਪ੍ਰਸੰਨ ਤੋ ਕਰੁਣਾ ਕੀਜੇ,
ਤੁਸੀਂ ਪ੍ਰਸੰਨ ਹੋਏ ਹੋ ਤੇ ਇਹੀ ਕਿਰਪਾ ਕਰੋ ਮੇਰੇ ਉੱਤੇ।
ਤੀਨ ਬੇਰ ਭਾਈ ਇਮ ਕਹਿਓ,
ਵਾਰ ਭਾਈ ਸਾਹਿਬ ਨੇ ਇਸ ਤਰ੍ਹਾਂ ਹੀ ਆਖਿਆ। ਭਾਈ ਬਹਿਲੋ ਨੇ ਆਖਿਆ ਕੁਝ ਹੋਰ ਮੰਗ ਲੈ। ਨਾਨੂ ਜੀ ਨੇ ਤਿੰਨੋ ਵਾਰੀ ਮੰਗਿਆ ਵੀ ਪੁੱਤਰ ਦੀ ਦਾਤ ਦਿਓ। ਜਦੋਂ ਤਿੰਨ ਵਾਰੀ ਇਸ ਤਰ੍ਹਾਂ ਮੰਗੇ,
ਸੁੱਤ ਬਿਨ ਨਾਨੂ ਅਪਰ ਨਚਿਓ,
ਨਾਨੂ ਜੀ ਵਾਰ ਵਾਰ ਪੁੱਤਰ ਦੀ ਦਾਤ ਮੰਗ ਰਹੇ ਹਨ, ਪੁੱਤਰ ਬਿਨਾਂ ਕੁਝ ਹੋਰ ਨਹੀਂ ਮੰਗ ਰਹੇ।
ਸ੍ਰੀ ਮੁਕਤੇ ਹੋਏ ਖੁਸ਼ੀ ਉਚਾਰਾ,
ਤੁਸੀਂ ਕਿਰਪਾ ਕਰੋ ਮਹਾਰਾਜ, ਤੁਹਾਡੇ ਵਿੱਚੋਂ ਗੁਰੂ ਮਹਾਰਾਜ ਦੇ ਬਚਨ ਆਉਂਦੇ ਹਨ, ਤੁਸੀਂ ਆਪਣੇ ਮੁਖ ਤੋਂ ਬਚਨ ਕਰੋ, ਉਹ ਬਚਨ ਪੂਰੇ ਹੋਣਗੇ।
ਉਪਜੇ ਸੁੱਤ ਤੋਂ ਹੋਏ ਗੁਣ ਪਾਰਾ,
ਮਹਾਂਪੁਰਖਾਂ ਦੇ ਮੁਖਾਰ ਬਿੰਦ ਤੋਂ ਬਚਨ ਹੋਏ, ਭਾਈ ਬਹਿਲੋ ਜੀ ਦੇ ਮੁਖ ਤੋਂ ਬਚਨ ਹੋਏ। ਭਗਤ ਮੁਖਿਆ ਤੇ ਬੋਲਦੇ ਸੇ ਬਚਨ ਹੋਵੰਦੇ, ਮਹਾਂਪੁਰਖਾਂ ਦੇ ਬਚਨ ਹੋਏ ਕਿ ਤੁਹਾਡਾ ਪੁੱਤਰ ਮਹਾਨ ਪਿਆਰਾ ਭਗਤ ਹੋਵੇਗਾ, ਮਹਾਨ ਮਹਾਂਪੁਰਖ ਹੋਵੇਗਾ।
ਭਗਤਾ ਨਾਮ ਤਾਏ ਕੋ ਤਰੀਏ,
ਨਾਮ ਧਰਨਾ ਭਾਈ ਭਗਤਾ, ਭਗਤਾ ਨਾਮ ਧਰਨਾ ਨਾਨੂ ਜੀ ਉਹਨਾਂ ਦਾ, ਤੁਹਾਡਾ ਪੁੱਤਰ ਹੋਵੇਗਾ ਮਹਾਨ ਤਪਸਵੀ ਹੋਵੇਗਾ।
ਹਿਰਦੇ ਕਾਮਨਾ ਪੂਰਨ ਕਰੀਏ,
ਤੁਹਾਡੇ ਮਨ ਦੀ ਕਾਮਨਾ ਪੂਰੀ ਹੋ ਜਾਵੇਗੀ, ਤੁਹਾਡੇ ਘਰ ਪੁੱਤਰ ਹੋਵੇਗਾ, ਨਾਮ ਧਰਨਾ ਉਹਦਾ ਭਗਤਾ।
ਸੁੱਤ ਕੈ ਸੁੱਤ ਉਪਜਨ ਵਰ ਦਇਓ,
ਆਪਣੇ ਪੁੱਤਰ ਦੇ ਅੱਗੇ ਪੁੱਤਰ ਨੂੰ ਪ੍ਰਗਟ ਹੋਣ ਦਾ ਵਰ ਦਿੱਤਾ ਜੀ। ਭਾਵ ਇਹਨਾਂ ਦਾ ਪੁੱਤਰ ਸੀ ਭਾਈ ਬਹਿਲੋ ਦਾ ਨਾਨੂ, ਅੱਗੇ ਨਾਨੂ ਨਾ ਬੇਟਾ ਹੋਵੇਗਾ ਭਗਤਾ, ਇਹ ਵਰ ਦਿੱਤਾ।
ਤਬ ਭਗਤਾ ਜਨਮਤ ਸ਼ੁਭ ਪਇਓ,
ਪੁਰਖਾਂ ਦੇ ਬਚਨ ਸਦਕਾ ਜੀ। ਫਿਰ ਘਰ ਜਾ ਕੇ ਜਦੋਂ ਕਾਰਗ੍ਰਸਤੀ ਕੀਤੀ ਇਹਨਾਂ ਨੇ, 9 ਮਹੀਨੇ ਬਾਅਦ ਉਹ ਮਹਾਂਪੁਰਖਾਂ ਦਾ ਆਗਮਨ ਹੋਇਆ ਭਾਈ ਭਗਤਾ ਜੀ ਦਾ ਜੀ। ਆਖੋ ਸਤਨਾਮ
ਸ੍ਰੀ
ਵਾਹਿਗੁਰੂ। ਇਹ ਭਾਈ ਬਹਿਲੋ ਦੇ ਪੋਤਰੇ ਸਨ, ਭਾਈ ਬਹਿਲੋ ਜਿਨ੍ਹਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ਿਸ਼ ਹੈ। ਅੱਗੇ ਉਹਨਾਂ ਦੇ ਪੁੱਤਰ ਭਾਈ ਨਾਨੂ ਜੀ, ਨਾਨੂ ਜੀ ਦੇ ਪੁੱਤਰ ਹੋਏ ਭਾਈ ਭਗਤਾ ਜੀ, ਤੇ ਭਗਤਾ ਜੀ ਦਾ ਜਨਮ ਇਸ ਤਰ੍ਹਾਂ ਹੋਇਆ।
ਇਸ ਭਗਤੇ ਕੇ ਹਮ ਪੇਤਾ ਤਾ,
ਗੁਰਦਾਸ ਜੀ ਭਾਈ ਤਾਰਾ ਬਖਤਾ ਕਹਿਣ ਲੱਗੇ, ਸੁਣੋ ਭਾਈ ਮਾਨ ਸਿੰਘ ਜੀ, ਅਸੀਂ ਭਗਤਾ ਦੇ ਪੁੱਤਰ ਹਾਂ, ਅਸੀਂ ਉਸ ਭਗਤੇ ਦੇ ਪੁੱਤਰ ਹਾਂ, ਭਾਵ ਭਾਈ ਬਹਿਲੋ ਦੇ ਪੜਪੋਤਰੇ ਹਾਂ, ਭਾਈ ਬਹਿਲੋ ਦੇ ਪੜਪੋਤਰੇ ਤੇ ਭਗਤੇ ਦੇ ਪੁੱਤਰ ਹਾਂ।
ਜੁਗਦਾਰਾ ਤੇ ਪੰਚੋਂ ਪ੍ਰਾਤਾ,
ਭਾਈ ਭਗਤੇ ਦੀ ਦੋ ਘਰ ਵਾਲੀਆਂ ਹੋਈਆਂ, ਦੋ ਘਰ ਵਾਲੀਆਂ, ਵੱਡੀ ਘਰ ਵਾਲੀ ਚੋਂ ਕਹਿੰਦੇ ਭਾਈ ਕਾਸੇ ਮੈਂ ਹੋਇਆ, ਭਾਈ ਗੁਰਦਾਸ ਜੀ ਕਹਿਣ ਲੱਗੇ, ਤੇ ਜਿਹੜੀ ਦੋ ਘਰ ਵਾਲੀਆਂ ਸੀ ਉਹਨਾਂ ਦੇ, ਤੇ ਵੱਡੀ ਘਰ ਵਾਲੀ ਚੋਂ ਭਾਈ ਗੁਰਦਾਸ ਜੀ ਹੋਏ।
ਸਕਲ ਵਾਰਤਾ ਤਿਨੋਂ ਸੁਣਾਈ,
ਛੋਟੀ ਘਰ ਵਾਲੀ ਸੀ ਭਾਈ ਭਗਤਾ ਜੀ ਦੀ, ਉਹਨਾਂ ਦੇ ਘਰੋਂ 4 ਪੁੱਤਰ ਪੈਦਾ ਹੋਏ, ਤਾਰਾ ਬਖਤਾ ਆਦਿਕ। ਇਸ ਤਰ੍ਹਾਂ ਇਹ ਸਾਡੇ ਪਰਿਵਾਰ ਦੇ ਇਹ ਸਾਰੀ ਵਾਰਤਾ ਹੈ।
ਸਕਲ ਵਾਰਤਾ ਤਿਨੋਂ ਸੁਣਾਈ,
ਸਾਰੀ ਗੱਲ ਖੋਲ੍ਹ ਕੇ ਸੁਣਾਈ ਵੀ ਇਸ ਤਰ੍ਹਾਂ ਇਸ ਤਰ੍ਹਾਂ, ਭਾਈ ਬਹਿਲੋ ਤੋਂ ਭਾਈ ਨਾਨੂ, ਭਾਈ ਨਾਨੂ ਤੋਂ ਭਾਈ ਭਗਤੇ ਦਾ ਜਨਮ ਹੋਇਆ, ਭਾਈ ਭਗਤੇ ਤੋਂ ਫਿਰ ਅਸੀਂ ਉਹਨਾਂ ਦੇ ਘਰ 5 ਪੁੱਤਰ ਪੈਦਾ ਹੋਏ।
ਰੱਬ ਅਖੇਰ ਤਿਆਰੀ ਕਰਵਾਈ,
ਸਾਰੀ ਗੱਲ ਸੁਣੀ ਮਹਾਰਾਜ ਜੀ ਨੇ, ਬੜੇ ਖੁਸ਼ ਹੋਏ ਤੇ ਪਾਸ਼ਾ ਕਹਿੰਦੇ ਚਲੋ ਸ਼ਿਕਾਰ ਖੇਡਣ ਚੱਲੀਏ ਸਾਰੇ, ਤੇ ਮਹਾਰਾਜ ਜੀ ਨੂੰ ਭਗਤੇ ਭਾਈ ਕੇ ਹੀ ਉੱਥੇ ਸ਼ਿਕਾਰ ਖੇਡਣ ਗਏ ਮਹਾਰਾਜ ਜੀ।
ਚੜੇ ਤੁਰੰਗ ਸੰਗੇ ਅਸਵਾਰਾ,
ਪਾਸ਼ਾ ਚੜ ਗਏ ਘੋੜੇ ਤੇ ਸਵਾਰ ਹੋਏ, ਨਾਲ ਜੋਧੇ ਹਨ ਮਹਾਰਾਜ ਦੇ।
ਗਮਨੇ ਕੇਤਕ ਦੂਰ ਉਜਾਰਾ,
ਥੋੜੀ ਦੂਰ ਜਾ ਕੇ ਉਜਾਰ, ਜੰਗਲ ਦਾ ਇਲਾਕਾ, ਸਾਰਾ ਜੰਗਲ ਹੀ ਜੰਗਲ ਸੀ ਉਦੋਂ, ਤੇ ਜੰਗਲ ਵਿੱਚ ਮਹਾਰਾਜ ਜੀ ਗਏ।
ਤਿੱਤਰ ਏਕ ਬੋਲਤਾ ਦੂਰੇ,
ਦੂਰ ਵੇਖਿਆ ਮਹਾਰਾਜ ਤਿੱਤਰ ਬੋਲ ਰਿਹਾ ਸੀ, ਤਿੱਤਰ ਬਟੇਰਾ ਜਿਹਨੂੰ ਕਹਿੰਦੇ ਆ, ਉਹ ਤਿੱਤਰ ਆਪਣੀ ਆਵਾਜ਼ ਵਿੱਚ ਬੋਲਦਾ ਪਿਆ ਸੀ,
ਸੁਣ ਬੋਲੇ ਸ਼੍ਰੀ ਸਤਿਗੁਰ ਪੂਰੇ।
ਉਹਦੀ ਆਵਾਜ਼ ਸੁਣ ਕੇ ਮਹਾਰਾਜ ਜੀ ਪੂਰੇ ਸਤਿਗੁਰ ਜੀ ਆਖਣ ਲੱਗੇ,
ਊਮੀਆ ਊਮ ਉਪਰ ਨਿਤ ਲੁਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁਝੈ।
ਮਹਾਰਾਜ ਜੀ ਨੇ ਬਾਣ ਦੀ ਪੰਕਤੀ ਉਚਾਰਨ ਕੀਤੀ, ਭੂਮੀਆ ਭੂਮ ਉਪਰ ਨਿਤ ਲੁਜੈ, ਛੋੜ ਚਲੈ ਤ੍ਰਿਸ਼ਨਾ ਨਹੀਂ ਬੁਝੈ। ਪਾਤਸ਼ਾਹ ਕਹਿੰਦੇ ਭੂਮੀਆ ਹੁੰਦਾ ਨਾ ਧਰਤੀ ਦਾ ਮਾਲਕ, ਕੋਈ ਜ਼ਿਮੀਦਾਰ, ਕੋਈ ਕਿਸੇ ਜ਼ਮੀਨ ਦਾ ਮਾਲਕ ਉੱਥੇ ਲੁਜਦਾ ਰਹਿੰਦਾ, ਉਹ ਭਾਵੇਂ ਮਰ ਜਾਂਦਾ, ਛੋੜ ਚਲੈ ਮਰ ਜਾਂਦਾ, ਪਰ ਤ੍ਰਿਸ਼ਨਾ ਨਹੀਂ ਜਾਂਦੀ, ਉਹਦੀ ਵਾਸ਼ਨਾ ਨਹੀਂ ਜਾਂਦੀ। ਵਾਸ਼ਨਾ ਵੱਧਾ ਆਵੇ ਜਾਵੇ, ਉਹਦੀ ਭੁੱਖ ਕਰਕੇ ਮੁੜ ਕੇ ਉੱਥੇ ਜਨਮ ਲੈਂਦਾ ਹੈ।
ਸਿੱਖਣ ਬੂਝੇ ਕਾਂ ਅਲਾਈ,
ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਕਹਿ ਰਹੇ ਹੋ ਆਪ ਜੀ, ਸਾਡੀ ਸਮਝ ਤਾਂ ਨਹੀਂ ਆ ਰਿਹਾ ਮਹਾਰਾਜ, ਨਾ ਕੋਈ ਇੱਥੇ ਭੂਮੀਆਂ ਨਜ਼ਰ ਆ ਰਿਹਾ, ਨਾ ਕੋਈ ਹੋਰ ਖੇਤ ਨਜ਼ਰ ਆ ਰਿਹਾ, ਤਾਂ ਜੰਗਲ ਦਾ ਇਲਾਕਾ, ਇਹ ਕੀ ਕਹਿ ਰਹੇ ਮਹਾਰਾਜ, ਸਾਨੂੰ ਸਮਝਾਓ।
ਪਾਤਸ਼ਾਹ ਦੇਵ ਹਮੋ ਬੁਝਾਈ,
ਸਾਡੇ ਪਾਤਸ਼ਾਹ ਸਾਨੂੰ ਖੋਲ ਕੇ ਸਮਝਾਓ ਇਸ ਗੱਲ ਬਾਰੇ।
ਸੁਣ ਸ਼੍ਰੀ ਮੁਖ ਤੇ ਕਹਿਓ ਬਿਰਤਾਂਤ,
ਉਹਨਾਂ ਸਿੱਖਾਂ ਤੇ ਮੁਖ ਤੋਂ ਸੁਣ ਕੇ ਮਹਾਰਾਜ ਇਸ ਗੱਲ ਨੂੰ ਖੋਲਣ ਲੱਗੇ।
ਇਹ ਤਿੱਤਰ ਬੋਲੇ ਉਛਿਤ ਕਾਂਤ,
ਕਹਿੰਦੇ ਵੇਖੋ ਤਿੱਤਰ ਦੀ ਆਵਾਜ਼ ਆ ਰਹੀ ਹੈ। ਇਹ ਤਿੱਤਰ ਧਰਤੀ ਦਾ ਮਾਲਕ ਸੀ, ਇਸ ਇਲਾਕੇ ਦਾ, ਜਿਹੜਾ ਇਲਾਕਾ ਜੰਗਲ ਦਾ ਨਾ, ਇਹਦਾ ਇਲਾਕਾ ਦਾ ਮਾਲਕ ਇਹੀ ਸੀ।
ਥੇਓ ਗੰਡ ਕੋ ਨਾਮ ਕਾਵੇ,
ਇਸ ਥੇ ਦਾ ਨਾਮ ਹੈ ਗੰਡ, ਇਸ ਗੰਡ ਦਾ ਮਾਲਕ ਸੀ।
ਸੋ ਇਹ ਗੰਡ ਨ ਤਜ ਕਰ ਜਾਵੀ,
ਜਿਹੜਾ ਇੱਥੇ ਗੰਡ ਨੂੰ ਛੱਡ ਕੇ ਜਾਂਦਾ ਹੀ ਨਹੀਂ, ਇੱਥੇ ਘੁੰਮ ਜਾ ਰਿਹਾ ਕਿ ਮੇਰੀ ਜਗ੍ਹਾ ਹੈ। ਦੇਖੋ ਆਖੋ ਸਤਨਾਮ, ਇਸ ਤਰ੍ਹਾਂ ਬੰਦਾ ਜੀ ਉਹਦਾ ਜਨਮ ਮਰਨ ਨਹੀਂ ਮਿਟਦਾ, ਗੇੜਾ ਪਿਆ ਰਹਿੰਦਾ ਹੈ ਕਿ ਮੇਰੀ ਜ਼ਮੀਨ ਹੈ, ਮੇਰੀ ਜਗ੍ਹਾ ਹੈ, ਮੇਰੀ ਚੀਜ਼ ਹੈ, ਮੇਰੀ ਵਸਤੂ ਹੈ, ਮੇਰਾ ਸਰੀਰ ਹੈ। ਬੰਦਾ ਉੱਥੇ ਘੁੰਮ ਹੀ ਜਾਂਦਾ ਹੈ। ਭੂਮੀਆ ਭੂਮ ਉਪਰ ਨਿਤ ਲੁਜੈ, ਛੋੜ ਚਲੈ ਤ੍ਰਿਸ਼ਨਾ ਨਹੀਂ ਬੁਝੈ, ਉਹਦੀ ਤ੍ਰਿਸ਼ਨਾ ਬੁਝਦੀ ਨਹੀਂ, ਇੱਥੇ ਘੁੰਮ ਹੀ ਜਾ ਰਿਹਾ। ਇਹ ਤਿੱਤਰ ਹੈ, ਇੱਥੇ ਘੁੰਮ ਜਾ ਰਿਹਾ ਹੈ।
ਆਪਣਾ ਸਥਾਨ ਪਛਾਣ ਰਹੰਤਾ,
ਆਪਣੀ ਥਾਂ ਪਛਾਣ ਕੇ ਇੱਥੇ ਹੀ ਰਹਿ ਰਿਹਾ ਹੈ।
ਅਪਰ ਜਾਣ ਇਤ ਨਹੀਂ ਤਜੰਤਾ,
ਕਿਸੇ ਹੋਰ ਥਾਂ ਤੇ ਜਾਂਦਾ ਹੀ ਨਹੀਂ, ਨਾ ਕਹਿੰਦਾ ਮੇਰੀ ਥਾਂ ਹੈ, ਮੈਂ ਇੱਥੇ ਹੀ ਰਹਿਣਾ ਹੈ।
ਊਟੀ ਆਖ ਏਕ ਇਸ ਕੇਰੀ,
ਇਹ ਵੀ ਦੇਖੋ ਇੱਕ ਅੱਖ ਤੋਂ ਕਾਣਾ ਹੈ, ਇਹਦੀ ਇੱਕ ਅੱਖ ਨਹੀਂ ਹੈ, ਇੱਕ ਅੱਖ ਤੋਂ ਇਹ ਵਾਂਝਾ ਹੈ।
ਕਾਨਾ ਆਏ ਪਕੜ ਲਿਓ ਹੇਰੀ,
ਕਾਣਾ ਹੈ ਇਹਨੂੰ ਫੜ ਕੇ ਲਿਆਓ ਹੁਣੇ ਹੀ।
ਸੁਣ ਸਿੱਖਣ ਘੇਰੇ ਉਹ ਬਰਿਆਈ,
ਸਿੱਖ ਚਲੇ ਗਏ ਚਾਰ ਪੰਜ, ਉਹਨਾਂ ਸਿੱਖਾਂ ਨੇ ਘੇਰ ਲਿਆ ਤਿੱਤਰ ਨੂੰ।
ਕਿਤੇ ਉੱਤ ਫਿਰਤ ਛਪਨ ਇਤ ਥਾਈ,
ਉਹ ਲੁਕਦਾ ਸੀ ਥਾਂ ਥਾਂ ਤੇ ਲੱਭਣ ਲਈ ਲੁਕਾ ਸਿੱਖਾਂ ਤੋਂ, ਉਹਨੂੰ ਕੀ ਪਤਾ ਵੀ ਸਿੱਖ ਕੌਣ ਹਨ, ਉਹ ਤਾਂ ਆਪਣਾ ਬਚਾਅ ਕਰਨਾ ਚਾਹੁੰਦਾ ਸੀ।
ਤਾਏ ਤਾਏ ਕਰ ਦਿਓ ਹਰਾਏ,
ਸਿੱਖਾਂ ਨੇ ਖਾਲਸਾ ਨੂੰ ਫੜ ਹੀ ਲਿਆ, ਦੁਰਾ ਦੁਰਾ ਕੇ ਉਹ ਥਕਾ ਲਿਆ।
ਪਕੜਨ ਕੇ ਹੱਥ ਚਲਾਏ,
ਫੜਨ ਲੱਗੇ ਸਿੱਖਾਂ ਨੇ ਹੱਥ ਅੱਗੇ ਬੁਲਾਇਆ।
ਕਹਿ ਕਰ ਆਨਿਓ ਗੁਰੂ ਅਗਾਰੇ,
ਫੜ ਕੇ ਤਿੱਤਰ ਨੂੰ ਫੜ ਕੇ ਮਹਾਰਾਜ ਦੇ ਕੋਲ ਲੈ ਕੇ ਆਣ ਲੱਗੇ।
ਨਿਰਣੈ ਹਿਤ ਜੁਗ ਨੈਣ ਨਿਹਾਰੇ,
ਸਿੱਖਾਂ ਨੇ ਵੇਖਿਆ ਨਿਰਣਾ ਤਾਂ ਕਰੀਏ ਇਹੀ ਹੈ ਜੋ ਸਤਿਗੁਰ ਨੇ ਆਖਿਆ ਸੀ। ਜਦੋਂ ਵੇਖਿਆ ਉਹਦੀ ਦੋਵੇਂ ਅੱਖਾਂ ਵੇਖੀਆਂ,
ਇੱਕ ਅੱਖ ਤੇ ਕਾਣਾ ਹੀਰ,
ਕੀ ਵੇਖਿਆ ਸਿੱਖਾਂ ਨੇ, ਇੱਕ ਅੱਖ ਤੋਂ ਵਾਂਝਾ ਹੈ, ਕਾਣਾ ਹੈ, ਇਹੀ ਹੈ। ਉਹ ਸਮਝ ਗਏ ਕਿ ਮਹਾਰਾਜ ਐਸੇ ਪਾਰਬ੍ਰਹਮ ਪਰਮੇਸ਼ਰ ਅੰਤਰਜਾਮੀ ਹਨ, ਜਿਹੜੇ ਤਾਂ ਸਾਰੇ ਜੀਆਂ ਦਾ ਉਧਾਰ ਕਰਨ ਵਾਲੇ ਹਨ, ਇਹ ਅਸਲ ਹੀ ਕਾਣਾ ਹੀ ਹੈ। ਉਹ ਲੈ ਕੇ ਆਏ ਮਹਾਰਾਜ ਕੋਲ।
ਨਮੋ ਕਰੀ ਗੁਰ ਕੋ ਫਿਰ ਹੀਰ,
ਉਹਨੇ ਸਮਝ ਲਿਆ ਵੀ ਸਤਿਗੁਰ ਪਾਤਸ਼ਾਹ ਸਾਰੇ ਜੀਵਾਂ ਦਾ ਉਧਾਰ ਕਰਨ ਵਾਲੇ ਹਨ। ਉਹਨਾਂ ਸਿੱਖਾਂ ਨੇ ਫਿਰ ਮੁੜ ਮੁੜ ਕੇ ਮਹਾਰਾਜ ਨੂੰ ਮੱਥਾ ਟੇਕਿਆ।
ਹੱਥ ਜੋੜ ਬੂਝੇ ਸਿੱਖ ਸੋਏ,
ਹੱਥ ਜੋੜ ਕੇ ਪੁੱਛਦੇ ਹਨ ਮਹਾਰਾਜ ਜੀ ਸਤਿਗੁਰ ਪਾਤਸ਼ਾਹ ਤੋਂ,
ਇਸ ਕੋ ਅਬ ਹਵਾਲ ਕਿਆ ਹੋਏ,
ਦੱਸੋ ਮਹਾਰਾਜ ਇਹਦਾ ਕੀ ਹਵਾਲ ਹੈ, ਇਹਦੇ ਬਾਰੇ ਖੋਲ ਕੇ ਦੱਸੋ।
ਦੇਵ ਜੋਗ ਤੇ ਰਾਵਰ ਕੇਰਾ,
ਮਹਾਰਾਜ ਜੀ ਤੁਸੀਂ ਦੱਸ ਰਹੇ ਹੋ ਠੀਕ ਹੈ, ਇਸ ਇਲਾਕੇ ਦਾ ਕੋਈ ਜ਼ਿਮੀਦਾਰ ਸੀ, ਮਰ ਗਿਆ, ਤ੍ਰਿਸ਼ਨਾ ਦੀ ਰਹਿ ਗਈ ਕਿ ਮੇਰੀ ਜ਼ਮੀਨ ਇੱਥੇ, ਦੁਬਾਰਾ ਦੁਬਾਰਾ ਮੁੜ ਕੇ ਜਨਮ ਲੈ ਰਿਹਾ ਹੈ। ਹੁਣ ਅੱਗੇ ਕੀ ਹੋਵੇਗਾ ਇਹਦਾ? ਮਹਾਰਾਜ ਤੁਹਾਡੇ ਵਸ ਆ ਗਿਆ, ਮਹਾਰਾਜ ਤੁਸੀਂ ਕਿਰਪਾ ਕੀਤੀ, ਮਹਾਰਾਜ ਇਹਨੂੰ ਆਪਣੇ ਵਸ ਬੁਲਾ ਲਿਆ ਹੈ।
ਭਇਓ ਮੇਲ ਇਸ ਭਾਗ ਵਡੇਰਾ,
ਮਹਾਰਾਜ ਜੀ ਵੱਡੇ ਭਾਗ ਹਨ ਇਹਦੇ ਤਿੱਤਰ ਦੇ, ਕਿ ਤੁਹਾਡੇ ਨਾਲ ਇਹਦਾ ਮਿਲਾਪ ਹੋ ਗਿਆ ਹੈ।
ਇਸ ਕੀ ਹੋਈ ਚਾਹੇ ਕਲਿਆਣਾ,
ਪਾਤਸ਼ਾਹ ਜਿਹਨਾਂ ਦਾ ਮਿਲਾਪ ਤੁਹਾਡੇ ਨਾਲ ਹੋ ਜਾਵੇ ਨਾ, ਉਹਦਾ ਭਲਾ ਜ਼ਰੂਰ ਹੁੰਦਾ ਹੈ। ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਪੰਛੀ ਹੈ, ਸਭ ਦਾ ਉਧਾਰ ਤੁਸੀਂ ਕਰ ਦਿਓ ਮਹਾਰਾਜ। ਪਸ਼ੂ ਪ੍ਰੇਤ ਮੁਗਦ ਕੋ ਉਤਾਰੇ, ਪਾਹਨ ਪਾਰ ਉਤਾਰੇ। ਤੁਸੀਂ ਤਾਂ ਮਹਾਰਾਜ ਪਾਪੀਆਂ ਦਾ ਉਧਾਰ ਕਰਦੇ ਹੋ, ਪੱਥਰਾਂ ਦਾ ਉਧਾਰ ਕਰਦੇ ਹੋ, ਪਸ਼ੂ ਪ੍ਰੇਤਾਂ ਦਾ ਉਧਾਰ ਕਰਦੇ ਹੋ ਮਹਾਰਾਜ, ਹੁਣ ਇਹਦਾ ਵੀ ਉਧਾਰ ਕਰ ਦਿਓ ਜੀ।
ਸੰਯੋਗ ਆਪ ਸੋਠਾਨਾ,
ਸੰਯੋਗ ਤੁਹਾਡੇ ਨਾਲ ਬਣਿਆ ਮਹਾਰਾਜ, ਤੁਹਾਡੇ ਵਸ ਆਇਆ, ਤੁਹਾਡੇ ਚਰਨਾਂ ਚ ਹਾਜ਼ਰ ਹੋਇਆ ਹੈ, ਇਹਦਾ ਭਲਾ ਕਰੋ ਜੀ।
ਸ਼੍ਰੀ ਪ੍ਰਭ ਕਹਿਓ ਜਨਮ ਬਹੁਤਾਰੇ,
ਪਾਤਸ਼ਾਹ ਕਹਿੰਦੇ ਸਿੱਖੋ ਇਹਨੇ ਬੜੇ ਜਨਮ ਧਾਰ ਲਏ ਨੇ, ਮੁੜ ਮੁੜ ਕੇ ਇੱਥੇ ਆ ਰਿਹਾ, ਇੱਥੇ ਕਦੇ ਕੀ ਬਣਦਾ ਕਦੇ ਕੀ ਬਣਦਾ, ਇੱਥੇ ਮੁੜ ਮੁੜ ਕੇ ਜਨਮ ਧਾਰਦਾ ਹੈ।
ਮਰ ਮਰ ਤਜੇ ਸਰੀਰ ਉਦਾਰੇ,
ਮਰ ਮਰ ਕੇ ਕਈ ਸਰੀਰ ਇਹਨੇ ਆਪਣੇ ਬਦਲੇ ਹਨ।
ਓ ਨ ਤਿਆਗਤ ਨਿਜ ਰਾਜਧਾਨੀ,
ਫਿਰ ਵੀ ਆਪਣੀ ਵਾਸ਼ਨਾ ਨਹੀਂ ਛੱਡਦਾ ਪਿਆ। ਰਾਜਧਾਨੀ ਕੀ ਇਹਦਾ ਇਲਾਕਾ, ਇਹਦੀ ਜ਼ਿਮੀਦਾਰ, ਇਹਦੀ ਜ਼ਮੀਨ ਹੈ, ਕਿੰਨੀ ਵਾਸ਼ਨਾ ਪ੍ਰਬਲ ਹੈ, ਕਿੰਨੇ ਜਨਮ ਲੈਣ ਤੋਂ ਬਾਅਦ ਵੀ ਬੰਦੇ ਦੀ ਵਾਸ਼ਨਾ ਨਹੀਂ ਖਤਮ ਹੋ ਰਹੀ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿੰਨੀ ਵਾਸ਼ਨਾ ਮਨੁੱਖਾ ਜਨਮ ਦੀ ਹੈ ਦੇਖੋ, ਕਈ ਜਨਮ ਦੇ ਲੈਣ ਤੋਂ ਬਾਅਦ ਵੀ ਨਹੀਂ ਖਤਮ ਹੋ ਰਹੀ ਜੀ। ਇੱਕ ਜਨਮ ਦਾ ਗੇੜਾ ਨਹੀਂ ਮੁੱਕਦਾ ਪਿਆ, ਕਿੰਨੇ ਜਨਮ ਅੱਗੇ ਹੋਰ ਹੋਣਗੇ, ਉਹਨਾਂ ਦੇ ਗੇੜੇ ਕਿਵੇਂ ਮੁੱਕਣਗੇ ਜੀ? ਉਹ ਤਾਂ ਗੁਰੂ ਮਹਾਰਾਜ ਹਨ ਜਿਹੜੇ ਸਾਰੇ ਗੇੜੇ ਮੁਕਾਉਣ ਵਾਲੇ ਹਨ। ਜੇ ਕਹਿ ਲਓ ਸਾਰੇ ਸਿੱਖ ਪੰਥ ਉੱਤੇ, ਸਾਰੇ ਤੁਹਾਡੇ ਵਰਗੇ ਗੁਰਸਿੱਖਾਂ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਸਾਰੇ ਪੰਥ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਭਰੀ ਨਿਗਾਹ ਹੈ, ਤਾਂ ਆਪ ਸਭ ਦਾ ਬੇੜਾ ਪਾਰ ਹੋ ਰਿਹਾ, ਉਧਾਰ ਹੋ ਰਿਹਾ ਹੈ। ਇਹ ਤਾਂ ਦੁਨੀਆਂ ਚ ਕੋਈ ਉਧਾਰ ਕਰਨ ਵਾਲਾ ਨਹੀਂ ਹੈ ਭਾਈ, ਉਹ ਤਾਂ ਆਪ ਡੁੱਬੇ ਹੋਏ ਹਨ। ਦੁਨਿਆਵੀ ਜਿਹੜੇ ਕਲਯੁਗ ਦੇ ਕੱਚੇ ਗੁਰੂ ਹਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, 10 ਗੁਰੂ ਜਾਮੇ ਹਨ, ਜਿਨ੍ਹਾਂ ਨੇ ਸਾਰੇ ਮਨੁੱਖਤਾ ਦਾ ਉਧਾਰ ਕੀਤਾ ਹੈ। ਭਾਵੇਂ ਕੋਈ ਵੀ ਆ ਜਾਵੇ ਉਹਨਾਂ ਦੀ ਸ਼ਰਨਾਂ ਵਿੱਚ, ਸਭ ਦਾ ਉਧਾਰ ਕਰਨ ਵਾਲੇ ਗੁਰੂ ਮਹਾਰਾਜ ਹਨ। ਤੇ ਪਾਤਸ਼ਾਹ ਕਹਿੰਦੇ ਇਹ ਜ਼ਿਮੀਦਾਰ ਹੀ ਹੈ, ਇਹ ਧਰਤੀ ਦਾ ਮਾਲਕ ਹੀ ਹੈ, ਜਿਹੜਾ ਮੁੜ ਮੁੜ ਕੇ ਇੱਥੇ ਜਨਮ ਲੈ ਰਿਹਾ ਹੈ।
ਬੰਦੇ ਉਹ ਫਾਸ ਨਹੀਂ ਮਾਨੀ,
ਮੋਹ ਦੀ ਫਾਜ ਫਸਿਆ ਹੋਇਆ ਹੈ, ਮੋਹ ਦੀ ਫਾਜ ਨੇ ਇਹਨੂੰ ਇਸ ਤਰ੍ਹਾਂ ਕਾਬੂ ਕੀਤਾ ਹੈ, ਇਹ ਮੁੜ ਮੁੜ ਕੇ ਇੱਥੇ ਹੀ ਆ ਕੇ ਜਨਮ ਲੈ ਰਿਹਾ ਹੈ।
ਅਬ ਦਰਸ਼ਨ ਤੇ ਪਾਤਕ ਟਰੇ, ਜਨਮ ਮਰਨ ਜਗ ਬੰਧਨ ਹਰੇ।
ਇਹਨੇ ਸਾਡੇ ਦਰਸ਼ਨ ਕਰ ਲਏ ਹਨ, ਇਹਦੇ ਸਾਰੇ ਪਾਪ, ਸਾਰੇ ਪਾਪ ਖਤਮ ਹੋ ਗਏ, ਸਾਰੇ ਜਨਮ ਮਰਨ ਖਤਮ ਹੋ ਗਏ ਇਹਦੇ। ਇਹ ਦਰਸ਼ਨ ਦਾ ਫਲ ਹੁੰਦਾ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਦਰਸ਼ਨ ਦਾ ਇਹ ਬਖਸ਼ਿਸ਼ ਹੈ, ਇਹ ਫਲ ਹੈ। ਤਾਂ ਹੀ ਕਹਿੰਦੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ, ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨਾ ਵਿਲ ਲੈ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰਾ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਇਹ ਦਰਸ਼ਨ ਦਾ ਫਲ ਹੁੰਦਾ ਜੀ। ਦਰਸ਼ਨ ਦੇਖ ਕੇ, ਦਰਸ਼ਨ ਦੇਖਤ ਦੁੱਖ ਨਸੇ, ਸਾਰੇ ਦੁੱਖ ਨਸ ਜਾਂਦੇ, ਸਾਰੇ ਪਾਪ ਨਸ ਜਾਂਦੇ। ਹੁਣ ਇਹਨੂੰ ਫਲ ਇਹ ਮਿਲਿਆ ਹੈ ਸਾਡੇ ਦਰਸ਼ਨ ਦਾ, ਇਹਦਾ ਜਨਮ ਮਰਨ ਦਾ ਗੇੜਾ ਖਤਮ ਹੋ ਗਿਆ ਹੈ।
ਇਮ ਉਧਾਰ ਖਗ ਕੋ ਕਰ ਭਲੇ,
ਮਹਾਰਾਜ ਨੇ ਉਸ ਤਿੱਤਰ ਦਾ ਉਧਾਰ ਕੀਤਾ ਹੈ।
ਆਗੇ ਹਿਤ ਅਖੇਰ ਕੋ ਚਲੇ,
ਪਾਤਸ਼ਾਹ ਹੁਣ ਉਸ ਤੋਂ ਅਗਾਂਹ ਸ਼ਿਕਾਰ ਲਈ ਜਾ ਰਹੇ ਹਨ।
ਕੇਤਕ ਵਿਚਰਤ ਸਤਗੁਰੇ ਆਏ,
ਥੋੜੀ ਦੇਰ ਅੱਗੇ ਵਿਚਰ ਕੇ ਮਹਾਰਾਜ ਵਾਪਸ ਆ ਗਏ।
ਉਤਰੇ ਸਿਵਰ ਤੁਰੰਗ ਲਗਾਏ,
ਮਹਾਰਾਜ ਜੀ ਵਾਪਸ ਆਏ ਆਪਣੇ ਘੋੜੇ ਤੋਂ ਥੱਲੇ ਉਤਰੇ, ਮਹਾਰਾਜ ਜੀ ਨੇ ਸਤਗੁਰ ਨੇ ਆਪਣਾ ਆਸਨ ਲਗਾਇਆ ਹੈ।
ਬੈਠੇ ਹੋਤੇ ਸਿੰਘ ਚੌਂਕਾਈ,
ਚਾਰੇ ਪਾਸੇ ਮਹਾਰਾਜ ਦੇ ਸਿੰਘ ਬੈਠੇ ਹਨ,
ਜਥਾ ਮੁਨੀਸ਼ਨ ਮੈਂ ਰਘੁਰਾਈ,
ਵੱਡੇ ਵੱਡੇ ਮੁਨੀਆਂ ਦੇ ਵਿੱਚ ਰਘੁਰਾਈ ਤ੍ਰੇਤੇ ਦੇ ਅਵਤਾਰੀ ਪੁਰਖ ਸ੍ਰੀ ਰਾਮ ਚੰਦਰ ਜੀ ਭਗਵਾਨ ਜਿਵੇਂ ਉਹ ਆਪ ਬੈਠੇ ਹੋਣ।
ਏਕ ਸਿੰਘ ਭਗਤੇ ਮੈਂ ਰਹੇ,
ਇੱਕ ਸਿੰਘ ਰਹਿੰਦਾ ਹੈ ਭਾਈ ਭਗਤੇ ਪਿੰਡ ਵਿੱਚ, ਭਾਈ ਭਗਤੇ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਹੈ।
ਬਾਲਕ ਤਾਏ ਆਤਮਜ ਆਏ,
ਖਾਲਸਾ ਜੀ ਉਹ ਤਾਂ ਅੱਗੇ ਪੁੱਤਰ ਹੈ ਇੱਕ, ਜਿਹਨੂੰ ਕਹਿੰਦੇ ਆਤਮਜ, ਉਹਦਾ ਜਾਇਆ ਹੋਇਆ। ਇੱਕ ਸਿੰਘ ਰਹਿੰਦਾ ਭਗਤੇ ਪਿੰਡ ਵਿੱਚ, ਅੱਗੇ ਇੱਕ ਛੋਟਾ ਜਿਹਾ ਪੁੱਤਰ ਹੈ ਉਹਦਾ।
ਗਇਓ ਕਹੂੰ ਤੇ ਸੋ ਚੱਲ ਆਇਓ,
ਕਿਸੇ ਕੰਮ ਬਾਹਰ ਗਿਆ ਹੋਇਆ ਸੀ ਜੀ, ਜਦੋਂ ਸਤਿਗੁਰੂ ਜੀ ਆਏ ਸਨ ਉੱਥੇ ਨਹੀਂ ਸੀ ਉਹ ਸਿੰਘ ਵੀ, ਉਹਦਾ ਪੁੱਤਰ ਵੀ ਕਿਸੇ ਕੰਮ ਬਾਹਰ ਗਏ ਹੋਏ ਸੀ।
ਗੁਰ ਆਗਮਨ ਸ਼੍ਰੋਣ ਸੁਣ ਪਾਇਓ,
ਉਹਨਾਂ ਨੇ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਪਿੰਡ ਦਾ ਉਧਾਰ ਕਰਨ ਲਈ ਆਏ ਹਨ, ਸਾਡੇ ਪਿੰਡ ਵਿੱਚ ਮਹਾਰਾਜ ਜੀ ਨੇ ਚਰਨ ਪਾਏ, ਤੇ ਉਹ ਸਿੰਘ ਭੱਜ ਕੇ ਆਇਆ, ਆਪਣਾ ਪੁੱਤਰ ਨਾਲ ਲੈ ਕੇ ਆਇਆ ਮਹਾਰਾਜ ਕੋਲ।
ਤਤ ਛਿਨ ਕੇ ਤਕ ਚਨਕ ਉਭਾਰੇ,
ਤਤ ਛਿਨ ਕਹਿੰਦੇ ਉਸੇ ਵੇਲੇ ਹੀ ਕੋਈ ਚਨੇ ਲੈ ਕੇ ਆਇਆ, ਜਿਹਨੂੰ ਅਸੀਂ ਘੁੰਗੜੀਆਂ ਕਹਿੰਦੇ ਹਾਂ, ਘੁੰਗੜੀਆਂ ਤਿਆਰ ਕਰਕੇ ਲਿਆਇਆ।
ਕਰੀ ਬਾਕੁਲੀ ਨੀਕੀ ਤਿਆਰੇ,
ਚਨੇ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਘੁੰਗੜੀਆਂ ਵਾਂਗ ਤਿਆਰ ਕਰਕੇ ਚੰਗੀ ਤਰ੍ਹਾਂ ਮਹਾਰਾਜ ਕੋਲ ਲੈ ਕੇ ਆਇਆ।
ਸਾਵਧਾਨ ਹੋਏ ਕੱਟ ਕਸਲੀਨ,
ਸਾਵਧਾਨ ਹੋ ਕੇ ਕਮਰ ਕੱਸਾ ਕਰਕੇ ਆਣ ਲੱਗਾ।
ਸੁਤ ਕੋ ਤਥਾ ਸੁਚੇਤਾ ਕੀਨ,
ਆਪਣੇ ਪੁੱਤਰ ਨੂੰ ਸੁਚੇਤ ਕੀਤਾ, ਉਹਨੂੰ ਵੀ ਇਸ਼ਨਾਨ ਕਰਾ ਕੇ ਤਿਆਰ ਅੱਬਰ ਤਿਆਰ ਕਰਕੇ ਲੈ ਕੇ ਆਇਆ।
ਕਮਰ ਕਸਾ ਆਪਣੇ ਸਮ ਕਰਿਓ,
ਕਮਰ ਕਸਾ ਕਰਕੇ ਲਿਆਇਆ ਜੀ। ਦੇਖੋ ਪਿਓ ਵੀ ਤੇ ਪੁੱਤਰ ਵੀ ਤਿਆਰ ਅੱਬਰ ਤਿਆਰ ਹੋ ਕੇ ਸਿੰਘ ਸੱਜ ਕੇ ਮਹਾਰਾਜ ਕੋਲ ਆਏ ਹਨ।
ਲੇਕਰ ਕੁੰਗਣੀਆਂ ਚੱਲ ਪਰਿਓ,
ਪਿਓ ਤੇ ਪੁੱਤਰ ਦੋਵੇਂ ਹੀ, ਇਹ ਸਿੰਘ ਆਪ ਹੈ ਪੁੱਤਰ ਅਜੇ ਛੋਟਾ ਹੈ, ਉਹਦੀ ਉਂਗਲ ਫੜ ਕੇ ਦੋਵੇਂ ਮਹਾਰਾਜ ਕੋਲ ਆਣ ਲੱਗੇ।
ਪਿਤਾ ਪੁੱਤਰ ਗੁਰ ਕੇ ਡਿੱਗ ਗਏ,
ਪਿਤਾ ਤੇ ਪੁੱਤਰ ਦੋਵੇਂ ਗੁਰੂ ਮਹਾਰਾਜ ਕੋਲ ਪਹੁੰਚੇ ਹਨ।
ਵੰਦਨ ਕਰਤ ਬਿਲੋਕਤ ਪਏ,
ਉਹਨਾਂ ਨੇ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਉੱਤੇ, ਤੇ ਮਹਾਰਾਜ ਜੀ ਨੇ ਵੇਖਿਆ ਇਹਨਾਂ ਨੂੰ, ਮੇਰ ਦੀ ਨਿਗਾਹ ਕੀਤੀ ਇਹਨਾਂ ਉੱਤੇ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਜਾਂਦੇ ਸਾਰ ਫਤਿਹ ਗਜਾਈ ਇਹਨਾਂ ਨੇ ਮਹਾਰਾਜ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹਨਾਂ ਨੇ ਫਤਿਹ ਗਜਾਈ ਹੈ ਮਹਾਰਾਜ ਦੇ ਚਰਨਾਂ ਹਜ਼ੂਰ।
ਖੜੇ ਹੋਏ ਕਰ ਸਨਮੁਖ ਚਿਤੇ,
ਸਾਹਮਣੇ ਖੜੇ ਹੋ ਕੇ ਪਾਤਸ਼ਾਹ ਦੇ ਫਤਿਹ ਗਜਾ ਰਹੇ ਹਨ।
ਗੁਰੂ ਗਰੀਬ ਨਿਵਾਜ ਨਿਹਾਰਾ,
ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਨੇ ਇਹਨਾਂ ਵੱਲ ਵੇਖਿਆ।
ਮੁਸਕਾਵਤ ਜੁਤ ਕਿਰਪਾ ਉਚਾਰਾ,
ਮੁਸਕਰਾਉਂਦੇ ਹੋਏ ਕਿਰਪਾ ਦੇ ਸਹਿਤ ਮਹਾਰਾਜ ਜੀ ਆਖਣ ਲੱਗੇ।
ਬਾਲਕ ਨਾਮ ਕਹੋ ਕਿਆ ਧਰਿਓ,
ਪਾਤਸ਼ਾਹ ਕਹਿੰਦੇ ਸਿੰਘਾ ਬੱਚੇ ਦਾ ਕੀ ਨਾਂ ਹੈ, ਕੀ ਨਾਂ ਧਰਿਆ ਦੱਸ, ਬੱਚਾ ਬੜਾ ਤੇਰਾ ਸੋਹਣਾ ਹੈ, ਕੀ ਨਾਂ ਧਰਿਆ ਇਹਦਾ।
ਸਾਵਧਾਨ ਹੋਏ ਆਗੇ ਖੜਿਓ,
ਬੜਾ ਸਾਵਧਾਨ ਖੜਿਆ ਹੱਥ ਜੋੜ ਕੇ, ਬੜਾ ਬੀਬਾ ਬੱਚਾ ਹੈ, ਬੜਾ ਸੋਹਣਾ ਬੱਚਾ ਤੇਰਾ, ਕੀ ਨਾਂ ਇਹਦਾ।
ਪੂਜਨ ਕਰਿਓ ਉਚਾਰਤ ਸੋਈ,
ਦੱਸ ਕੀ ਨਾਂ ਬੱਚੇ ਦਾ ਅਸੀਂ ਪੁੱਛ ਰਹੇ ਹਾਂ।
ਅਬਲੋ ਨਾਮ ਨਾ ਰੱਖਿਓ ਕੋਈ,
ਕਹਿਣ ਲੱਗਾ ਸਿੰਘ ਕਹਿਣ ਲੱਗਾ ਮਹਾਰਾਜ ਅਜੇ ਤੱਕ ਦਾ ਨਾਮ ਨਹੀਂ ਰੱਖਿਆ ਮੈਂ, ਮੈਂ ਚਾਹੁੰਦਾ ਸੀ ਵੀ ਗੁਰੂ ਪਾਤਸ਼ਾਹ ਦੇ ਜ਼ੁਬਾਨ ਤੋਂ ਇਹਦਾ ਨਾਮ ਰੱਖਿਆ ਜਾਵੇ, ਅਜੇ ਤੱਕ ਪਾਤਸ਼ਾਹ ਨੇ ਕੋਈ ਨਾਮ ਨਹੀਂ ਰੱਖਿਆ ਇਹਦਾ।
ਅਬ ਸ਼੍ਰੀ ਮੁਕਤੇ ਆਪ ਉਚਾਰੋ,
ਕਿਰਪਾ ਮਹਾਰਾਜ ਇਹਦੇ ਨਾਮ ਤੁਸੀਂ ਰੱਖੋ ਮਹਾਰਾਜ ਜੀ।
ਸੋ ਅਬ ਨਾਮ ਧਰੇ ਕਰ ਪਿਆਰੋ,
ਨਾਮ ਤੁਸੀਂ ਧਰੋਗੇ ਨਾ ਮਹਾਰਾਜ, ਉਹ ਨਾਮ ਪ੍ਰਵਾਨ ਹੋ ਜਾਵੇਗਾ।
ਦਾਸ ਆਪ ਕੇ ਹਮ ਹੈ ਸਦਾ,
ਆਪ ਜੀ ਦੇ ਹਮੇਸ਼ਾ ਹੀ ਦਾਸ ਹਾਂ, ਦਾਸ ਸੀ ਦਾਸ ਰਵਾਂਗੇ।
ਪਲਤ ਪਲਤ ਸੁਖ ਦਿਓ ਜਦ ਕਦਾ,
ਜਦੋਂ ਕਦਾ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਹੋ।
ਸ੍ਰੀ ਮੁਕਤੇ ਮੁਸਕਾਏ ਬਖਾਨਾ,
ਸਤਿਗੁਰ ਮਹਾਰਾਜ ਆਪਣੇ ਮੁਖ ਤੋਂ ਮੁਸਕਰਾ ਕੇ ਆਖਣ ਲੱਗੇ।
ਕੁੰਗਣੀਆਂ ਸਿੰਘ ਨਾਮ ਸੁਜਾਨਾ,
ਕਹਿੰਦੇ ਨਾਮ ਰੱਖ ਦੀਏ ਦਾ, ਕਹਿੰਦੇ ਰੱਖ ਦੋ ਪਾਤਸ਼ਾਹ, ਪਾਤਸ਼ਾਹ ਦਾ ਨਾਮ ਇਹਦਾ ਕੁੰਗਣੀਆਂ ਸਿੰਘ, ਘੁੰਗੜੀ ਲੈ ਕੇ ਆਏ ਸਾਡੇ ਲਈ, ਘੁੰਗੜੀਆਂ ਵਾਸਤੇ ਲੈ ਕੇ ਆਏ ਪਿਆਰ ਭਾਵਨਾ ਨਾਲ, ਇਹ ਸਿੱਖਾਂ ਇਹਦਾ ਨਾਮ ਹੈ ਘੁੰਗੜੀਆਂ ਸਿੰਘ, ਅੱਜ ਤੋਂ ਬਾਅਦ ਇਹਦਾ ਇਹੀ ਨਾਮ ਲੈਣਾ ਹੈ ਕੁੰਗਣੀਆ ਸਿੰਘ
ਇਹੀ ਕਹਿ ਸਭ ਮੈਂ ਬਿਦਤਾਵੋ
ਸਮਾਜ ਵਿੱਚ ਇਹਦਾ ਇਹੀ ਨਾਮ ਪ੍ਰਗਟ ਕਰਨਾ ਹੈ
ਅਪਰ ਨਾਮ ਕੋ ਨਹੀਂ ਅਲਾਵੋ
ਕੋਈ ਨਾਮ ਨਹੀਂ ਲੈਣਾ ਇਹਦਾ
ਸਿੰਘ ਪਰਮੁਦਿਤ ਪਾਇਓ ਸੁਨ ਗੁਰ ਤੇ
ਸਿੰਘ ਬੜਾ ਖੁਸ਼ ਹੋਇਆ ਤੇ ਖੁਸ਼ ਹੋ ਕੇ ਮਹਾਰਾਜ ਤੋਂ ਬੜਾ ਆਨੰਦ ਵਿੱਚ ਆਇਆ
ਸੁੱਤ ਕੀ ਛੇਮ ਲਾਈ ਮੈਂ ਤੁਰ ਤੇ
ਲੱਗਾ ਮੈਨੂੰ ਤਾਂ ਤੁਰ ਤੋਂ ਬਖਸ਼ਿਸ਼ ਮਿਲ ਗਈ ਮੇਰੇ ਪੁੱਤਰ ਦਾ ਨਾਮ ਸਤਿਗੁਰ ਨੇ ਰੱਖਿਆ ਇਹ ਕੁੰਗਣੀਆਂ ਹੁਣ ਨਿਹਾਲ ਹੋ ਗਿਆ ਹੈ ਜਿਹਦੇ ਨਾਮ ਸਤਿਗੁਰ ਰੱਖਦੇ ਨਾ ਉਹ ਤਾਂ ਨਿਹਾਲ ਹੀ ਹੁੰਦਾ ਜੀ ਇਹੀ ਮਰਿਆਦਾ ਹੈ ਗੁਰੂ ਘਰ ਦੀ ਜਦੋਂ ਬੱਚੇ ਦਾ ਜਨਮ ਹੋਵੇ ਉਹਦਾ ਨਾਮ ਰੱਖਣਾ ਗੁਰੂ ਪਾਤਸ਼ਾਹ ਦੇ ਅਰਦਾਸ ਕਰਕੇ ਮੁੱਖ ਵਾਕ ਰਾਹੀ ਮੁੱਖ ਵਾਕ ਦਾ ਪਹਿਲਾ ਅੱਖਰ ਹੈ ਉੱਥੋਂ ਨਾਮ ਰੱਖਣਾ ਹੈ
ਕੁੰਗਣੀਆਂ ਲੈ ਸਿੱਖ ਵਰਤਾਈ
ਕੁੰਗਣੀਆਂ ਲੈ ਕੇ ਸਿੱਖ ਨੇ ਵਰਤਾਈ ਹੈ
ਸਵਾਦਲ ਜਾਨ ਸਭਨ ਹੂ ਖਾਈ
ਬੜੀ ਸਵਾਦ ਕੁੰਗਣੀਆਂ ਸੀ ਸਭਨਾਂ ਨੇ ਚੱਕੀਆਂ
ਹੁਣ ਭੋਜਨ ਨਿਸਮੇ ਕਰ ਖਾਨਾ
ਰਾਤ ਨੂੰ ਵੀ ਲੰਗਰ ਚੱਕਿਆ ਮਹਾਰਾਜ ਜੀ ਨੇ
ਸੁਪਤ ਜਥਾ ਸੁਖ ਕਿਰਪਾ ਨਿਧਾਨਾ
ਸਹਿਤ ਐਸੇ ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਨੇ
ਤਬ ਗਨ ਪੂਤ ਪ੍ਰੇਤੋ
ਜਦੋਂ ਪਾਤਸ਼ਾਹ ਜੀ ਆਰਾਮ ਕਰਨ ਲੱਗੇ ਨਾ ਰਾਤ ਨੂੰ ਉਦੋਂ ਸਾਰੀ ਸ਼ਕਤੀਆਂ ਭੂਤ ਪ੍ਰੇਤ ਨਿਮਰਤਾ ਵਿੱਚ ਆ ਕੇ ਮਹਾਰਾਜ ਦੇ ਕੋਲ ਆ ਗਏ
ਫਿਰ ਹੋਏ ਅਗਰ ਬੇਨਤੀ ਕੀ ਨਾ
ਸਾਰੀ ਜਿਹੜੀ ਗੁਪਤ ਸ਼ਕਤੀਆਂ ਭੂਤ ਪ੍ਰੇਤ ਆਦਿਕ ਸਤਿਗੁਰ ਦੇ ਚਰਨਾਂ 'ਚ ਹਾਜ਼ਰ ਹੋਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਆ ਕੇ ਕੀ ਬੇਨਤੀਆਂ ਕਰਦੀਆਂ ਹਨ ਉਹ ਇਤਿਹਾਸ ਆਪ ਜੀ ਕੱਲ ਦੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ ਜੀ।